ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸੇਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉੱਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਉੱਜਲ ਕਹਿਹਾ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜਗਤ ਗੁਰੂ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਜੋੜ ਮੇਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਕੱਤਰ ਹੋ ਕੇ ਮਨਾਉਣਾ ਕਰ ਰਹੇ। ਅੱਜ ਦੇ ਦਿਨ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਗੁਰੂ ਖਾਲਸੇ ਪੰਥ ਵਿੱਚ ਜਿਤਨੇ ਵੀ ਸ਼ਹੀਦ ਹਨ ਉਹਨਾਂ ਸਮਸਤ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਅੱਜ ਦੇ ਦਿਨ ਬਣੇ। ਜਗਤ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਵਿਦਵਾਨ ਜਨਾਂ ਨੇ ਬਹੁਤ ਕੁਝ ਲਿਖਿਆ ਹੈ। ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਵਿਸਥਾਰ ਸਹਿਤ ਸਤਿਗੁਰਾਂ ਦੀ ਸ਼ਹੀਦੀ ਦੇ ਪ੍ਰਸੰਗ ਦਾ ਵਰਣਨ ਕੀਤਾ ਹੈ। ਹਿੰਦੁਸਤਾਨ ਦੇ ਤਖ਼ਤ ਦਾ ਬਾਦਸ਼ਾਹ ਉਸ ਵੇਲੇ ਬਾਦਸ਼ਾਹ ਜਹਾਂਗੀਰ ਸੀ। ਇਹਨੂੰ ਤਖ਼ਤ 'ਤੇ ਬਿਠਾਉਣ ਵਾਸਤੇ ਉਸ ਵੇਲੇ ਜਿਨ੍ਹਾਂ ਨੇ ਥੰਮ ਦਾ ਕੰਮ ਕੀਤਾ ਉਹਨਾਂ ਵਿੱਚੋਂ ਸਰਹੰਦ ਦਾ ਰਹਿਣ ਵਾਲਾ ਇੱਕ ਸੀ ਸ਼ੇਖ ਅਹਿਮਦ ਸਰੰਦੀ, ਦੂਸਰਾ ਇਹਦਾ ਜਰਨੈਲ ਸੀ ਮੁਰਤਜ਼ਾ ਖਾਨ। ਸ਼ੇਖ ਅਹਿਮਦ ਸਰੰਦੀ ਔਰ ਮੁਰਤਜ਼ਾ ਖਾਨ ਇਹ ਉਹ ਦੋ ਥੰਮ ਸੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਵਲੀ ਅਹਿਦ ਮੁਕਰਰ ਕਰਨਾ ਸੀ, ਬਾਦਸ਼ਾਹ ਮੁਕਰਰ ਕਰਨਾ ਸੀ। ਬਾਦਸ਼ਾਹ ਅਕਬਰ ਜਦੋਂ ਚਲਾਣੇ ਕਰਨ ਲੱਗਾ ਉਹ ਨਹੀਂ ਸੀ ਚਾਹੁੰਦਾ ਕਿ ਉਹਦਾ ਪੁੱਤਰ ਜਹਾਂਗੀਰ ਹਿੰਦੁਸਤਾਨ ਦੇ ਤਖ਼ਤ 'ਤੇ ਬੈਠੇ। ਉਹਦਾ ਕਾਰਨ ਸੀ ਕਿ ਜਹਾਂਗੀਰ ਬਹੁਤ ਵੱਡਾ ਸ਼ਰਾਬੀ ਸੀ, ਘੜਿਆਂ ਦੇ ਘੜੇ ਸ਼ਰਾਬ ਰੋਜ਼ ਪੀ ਜਾਂਦਾ ਸੀ। ਬਾਦਸ਼ਾਹ ਅਕਬਰ ਬਹੁਤ ਸਿਆਣਾ ਸੀ, ਉਹਦੇ ਮਨ 'ਚ ਵਿਚਾਰ ਸੀ ਕਿ ਹਿੰਦੁਸਤਾਨ ਦੇ ਰਾਜ ਭਾਗ ਦੀ ਡੋਰ ਜਿਹੜੀ ਹੈ ਉਹ ਇੱਕ ਪਿਆਕੜ ਇੱਕ ਸ਼ਰਾਬੀ ਬੰਦੇ ਦੇ ਹੱਥ ਨਹੀਂ ਦਿੱਤੀ ਜਾ ਸਕਦੀ। ਆਯਾਸ਼ ਹੈ, ਸ਼ਰਾਬੀ ਹੈ, ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਇਆ ਵਿਅਕਤੀ ਕੀ ਦੇਸ਼ ਚਲਾਏਗਾ। ਅਕਬਰ ਨੇ, ਜਹਾਂਗੀਰ ਦਾ ਲੜਕਾ ਸੀ ਸ਼ਹਿਜ਼ਾਦਾ ਖੁਸਰੋ, ਉਹਨੂੰ ਵਲੀਅਹਿਦ ਮੁਕਰਰ ਕਰਨ ਦਾ ਫੈਸਲਾ ਕੀਤਾ। ਪਰ ਜਿਹੜੇ ਮੁਰਤਜ਼ਾ ਖਾਨ ਵਰਗੇ, ਸ਼ੇਖ ਅਹਿਮਦ ਸਰੰਦੀ ਵਰਗੇ ਮਲੇਚ ਸਨ, ਉਹ ਨਹੀਂ ਸੀ ਚਾਹੁੰਦੇ ਕਿ ਸ਼ਹਿਜ਼ਾਦਾ ਖੁਸਰੋ ਹਿੰਦੁਸਤਾਨ ਦੇ ਤਖ਼ਤ 'ਤੇ ਬੈਠੇ। ਉਹਨਾਂ ਨੇ ਜਹਾਂਗੀਰ ਨੂੰ ਤਗੜਾ ਕੀਤਾ, ਕਹਿਣ ਲੱਗੇ ਤੈਨੂੰ ਅਸੀਂ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾਵਾਂਗੇ, ਪਰ ਸਾਡੀ ਇੱਕ ਸ਼ਰਤ ਹੈ ਕਿ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਕੜ ਕੇ ਤੈਨੂੰ ਸ਼ਹੀਦ ਕਰਨਾ ਪਵੇਗਾ। ਕਈ ਗੱਲਾਂ ਦੇ ਸ਼ਰਤਾਂ ਦੇ ਉੱਤੇ ਬਾਦਸ਼ਾਹ ਜਹਾਂਗੀਰ ਨੂੰ ਇਹਨਾਂ ਨੇ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾਇਆ। ਇੱਕ ਕਾਰਨ ਇਹ ਹੈ, ਉਸੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ ਦੀਵਾਨ ਚੰਦੂ ਲਾਲ। ਚੰਦੂ ਦੀ ਲੜਕੀ, ਉਹਦੇ ਲਈ ਉਹਨੇ ਰਿਸ਼ਤੇ ਦੀ ਭਾਲ ਜਾਰੀ ਕੀਤੀ ਅਤੇ ਲਾਗੀਆਂ ਨੂੰ, ਮਿਰਾਸ਼ੀਆਂ ਨੂੰ ਕਿਹਾ ਕਿ ਜਾਓ ਜਾ ਕੇ ਮੇਰੀ ਧੀ ਦਾ ਰਿਸ਼ਤਾ ਪਾਲ ਕੇ ਲਿਆਓ। ਉਹਦੇ ਲਾਗੀ ਭੇਜੇ ਹੋਏ ਪੂਰੇ ਦੇਸ਼ ਵਿੱਚ ਵਿਚਰਦੇ ਹੈ, ਵੇਖਦੇ ਆ ਵੀ ਚੰਦੂ ਦੇ ਬਰਾਬਰ ਦਾ ਕੋਈ ਵਰ ਘਰ ਨਜ਼ਰ ਨਹੀਂ ਆਉਂਦਾ। ਲਾਹੌਰ ਸ਼ਹਿਰ ਤੱਕ ਆਏ, ਲਾਹੌਰ ਤੋਂ ਕਿਤੋਂ ਦੱਸ ਪਈ ਕਿ ਜੇ ਤੁਸੀਂ ਕੋਈ ਇਹੋ ਜਿਹਾ ਵਰ ਘਰ ਲੱਭਦੇ ਹੋ ਜੋ ਉੱਤਮ ਹੈ ਤਾਂ ਫਿਰ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ, ਉਹਨਾਂ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤਿ ਸੁੰਦਰ ਸਰੂਪ ਹਨ। ਚੰਦੂ ਦੇ ਲਾਗੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ, ਮਹਾਰਾਜ ਜੀ ਦੇ ਦਰਬਾਰ ਦੀਆਂ ਰੌਣਕਾਂ ਵੇਖੀਆਂ, ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ, ਅਨੇਕ ਪ੍ਰਕਾਰ ਦੀਆਂ ਪਿਟਾਵਾਂ ਗੁਰਸਿੱਖ ਗੁਰੂ ਚਰਨਾਂ 'ਚ ਭੇਟ ਕਰ ਰਹੇ ਨੇ। ਲਾਗੀਆਂ ਨੇ, ਮਰਾਸ਼ੀਆਂ ਨੇ ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖਿਆ ਅਤੇ ਵੇਖ ਕੇ ਮਨ ਨੂੰ ਤਸੱਲੀ ਹੋਈ ਕਿ ਘਰ ਤਾਂ ਬਹੁਤ ਉੱਤਮ ਹੈ, ਇਹੋ ਜਿਹਾ ਘਰ ਚੰਦੂ ਦੀ ਲੜਕੀ ਨੂੰ ਕਿਤੇ ਹੋਰ ਨਹੀਂ ਲੱਭ ਸਕਦਾ। ਪਰ ਹੁਣ ਜੇ ਕਿਤੇ ਵਰ 'ਤੇ ਨਿਗਾਹ ਮਾਰ ਲਈਏ, ਵਰ ਵੇਖ ਲਈਏ ਵੀ ਉਹ ਕਿਹੋ ਜਿਹਾ, ਤਾਂ ਪੂਰੀ ਤਸੱਲੀ ਹੋ ਜਾਏ। ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ, ਇੰਨੇ ਨੂੰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 11 ਕੁ ਵਰ੍ਹਿਆਂ ਦੇ ਨੇੜੇ ਮਹਾਰਾਜ ਜੀ ਦੀ ਆਯੂ ਸੀ। ਬੜਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ, ਨੇਤਰ ਬੜੇ ਸੁੰਦਰ, 6ਵੇਂ ਪਾਤਸ਼ਾਹ ਜੀ ਦੇ ਮੁੱਖ ਮੰਡਲ ਦੀ ਸੁੰਦਰਤਾ ਇਤਨੀ ਸੁੰਦਰ, ਜਿਹੜਾ ਵੇਖਦਾ ਉਹਦਾ ਮਨ ਮੋਹਿਤ ਹੋ ਜਾਂਦਾ। ਸਤਿਗੁਰੂ ਜੀ ਦੇ ਹੀ ਸੋਹਣੇ ਸਰੂਪ ਨੂੰ ਮਾਨੋ, ਜਿਵੇਂ ਕਲਗੀਧਰ ਜੀ ਨੇ ਵਰਣਨ ਕੀਤਾ ਹੋਵੇ ਕਿ ਨਿਰਜੁਰ ਨਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕਿ ਭੂਪ ਹੋ, ਕਿ ਦਾਤਾ ਮਹਾਦਾਨ ਹੋ। ਇਤਨਾ ਸੁੰਦਰ ਸਰੂਪ ਕਿ ਪੂਰੇ ਵਿਸ਼ਵ ਭਰ ਦੀ ਸੁੰਦਰਤਾ ਵੀ ਰਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਇੱਕ ਨਹੁੰ ਦੇ ਬਰਾਬਰ ਵੀ ਨਹੀਂ ਪੁੱਜਦੀ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਐਸਾ ਸੋਹਣਾ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਬੰਦੀ ਛੋੜ ਸਤਿਗੁਰੂ ਜੀ ਜਦੋਂ ਦਰਬਾਰ ਵਿੱਚ ਆਏ, ਇਹਨਾਂ ਲਾਗੀਆਂ ਨੇ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਚੱਕਰਤ ਹੋ ਗਏ। ਬੜੇ ਬੜੇ ਵਰ ਵੇਖੇ ਸੀ ਪਰ ਇਹੋ ਜਿਹਾ ਵਰ ਕਦੇ ਨਹੀਂ ਸੀ ਵੇਖਿਆ। ਕਹਿੰਦੇ ਇਹੋ ਜਿਹਾ ਵਰ ਅਤੇ ਇਹੋ ਜਿਹਾ ਘਰ ਚੰਦੂ ਨੂੰ ਕਿਤੇ ਹੋਰ ਨਹੀਂ ਲੱਭ ਸਕਦਾ। ਸਤਿਗੁਰੂ 5ਵੇਂ ਪਾਤਸ਼ਾਹ ਨੂੰ ਇਹਨਾਂ ਬੇਨਤੀ ਕੀਤੀ, ਮਹਾਰਾਜ ਚੰਦੂ ਦੀ ਲੜਕੀ ਦਾ ਰਿਸ਼ਤਾ ਆਪ ਜੀ ਦੇ ਸਾਹਿਬਜ਼ਾਦੇ ਲਈ ਲੈ ਕੇ ਆਏ, ਆਪ ਜੀ ਪ੍ਰਵਾਨ ਕਰੋ। ਪਾਤਸ਼ਾਹ ਜੀ ਨੇ ਆਖਿਆ ਭਾਈ ਜੀ ਉਹ ਆਇਆ। ਗੁਰਦੇਵ ਜੀ ਇਹਨਾਂ ਨੂੰ ਲਾਗ ਦੇਣ ਲੱਗੇ, ਕਹਿੰਦੇ ਜੀ ਅਸੀਂ ਚੰਦੂ ਕੋਲ ਜਾਈਏ, ਚੰਦੂ ਨਾਲ ਜਾ ਕੇ ਗੱਲਬਾਤ ਕਰਕੇ ਮੁੜ ਕੇ ਫਿਰ ਸ਼ਗਨ ਲੈ ਕੇ ਆਵਾਂਗੇ। ਮਹਾਰਾਜ ਜੀ ਕਹਿੰਦੇ ਜਿਵੇਂ ਤੁਹਾਡੀ ਖੁਸ਼ੀ। ਇਹ ਵਾਪਸ ਗਏ ਦਿੱਲੀ ਚੰਦੂ ਦੇ ਕੋਲ ਆ ਕੇ ਕਹਿੰਦੇ ਜਜਮਾਨ ਵਧਾਈ, ਜਿਹੋ ਜਿਹਾ ਵਰ ਘਰ ਅਸੀਂ ਤੇਰੀ ਧੀ ਲਈ ਲੱਭ ਕੇ ਆਏ ਹਾਂ, ਐਸਾ ਵਰ ਘਰ ਕਿਤੇ ਨਹੀਂ ਸੀ ਮਿਲਣਾ। ਚੰਦੂ ਬੜਾ ਖੁਸ਼ ਹੋ ਕੇ ਪੁੱਛਦਾ ਕਿਹੜਾ ਵਰ ਘਰ ਹੈ ਐਸਾ। ਇਹਨਾਂ ਆਖਿਆ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਘਰ ਅਤੇ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ। ਸੁਣ ਕੇ ਚੰਦੂ ਕਹਿਣ ਲੱਗਾ ਵੀ ਉਹ ਤਾਂ ਫਕੀਰਾਂ ਦਾ ਘਰ ਹੈ, ਸੰਗਤ ਉਹਨਾਂ ਦੇ ਪਾਸ ਆਉਂਦੀ, ਚੜਾਵਾ ਚੜਾਉਂਦੇ, ਫਿਰ ਉਹਨਾਂ ਦਾ ਗੁਜ਼ਾਰਾ ਚੱਲਦਾ। ਮੈਂ ਏਡਾ ਵੱਡਾ ਦੀਵਾਨ ਵੀ ਤੁਹਾਨੂੰ ਹੋਰ ਕੋਈ ਘਰ ਨਹੀਂ ਲੱਭਾ। ਫਿਰ ਮੈਂ ਢਾਈ ਘਰਾਂ ਖੱਤਰੀ, ਉੱਤਮ ਜਾਤੀ ਮੇਰੀ ਉਹ ਸ਼ਰੀਣ ਜਾਤੀ ਦੇ, ਯਾਨੀ ਕਿ ਮੇਰੀ ਜਾਤੀ ਤੋਂ ਉਹਨਾਂ ਦੀ ਜਾਤੀ ਵੀ ਨੀਵੀਂ ਹੈ, ਘਰ ਵੀ ਨੀਵਾਂ ਹੈ। ਤੁਸੀਂ ਤਾਂ ਉਹ ਕੰਮ ਕੀਤਾ ਵੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ। ਮੋਰੀ ਘਰ ਦੀ ਉਹ ਜਗ੍ਹਾ ਹੁੰਦੀ ਜਿੱਥੋਂ ਘਰ ਦਾ ਸਾਰਾ ਪਾਣੀ ਬਾਹਰ ਖਾਲੀ 'ਚ ਜਾਂਦਾ। ਏਡਾ ਭੱਦਾ ਸ਼ਬਦ ਇਹਨੇ ਸਤਿਗੁਰਾਂ ਦੇ ਘਰ ਲਈ ਵਰਤਿਆ। ਲਾਗੇ ਸਿੱਖ ਬੈਠੇ, ਜਦੋਂ ਉਹਨਾਂ ਨੇ ਬਾਤ ਸੁਣੀ ਇੱਕਦਮ ਮਨ ਨੂੰ ਦੁੱਖ ਲੱਗਾ, ਸਤਿਗੁਰਾਂ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ। ਪੰਜਵੇਂ ਪਾਤਸ਼ਾਹ ਚੰਦੂ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ, ਇਹਦੀ ਧੀ ਦਾ ਨਾਤਾ ਨਾ ਕਬੂਲਿਓ। ਉੱਧਰ ਚੰਦੂ ਕਹਿੰਦਾ ਚਲੋ ਜੇ ਹੁਣ ਘਰ ਆਇਓ ਤਾਂ ਪ੍ਰਵਾਨ ਹੈ, ਜਾਓ ਸ਼ਗਨ ਲੈ ਕੇ। ਲਾਗੀ ਸ਼ਗਨ ਲੈ ਕੇ ਦਿੱਲੀਓਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਜਦੋਂ ਮਹਾਰਾਜ ਜੀ ਦੇ ਦਰਬਾਰ 'ਚ ਹਾਜ਼ਰ ਹੋਏ, ਪਾਤਸ਼ਾਹ ਨੇ ਅੱਗੋਂ ਇਨਕਾਰ ਕੀਤਾ ਕਿ ਸੰਗਤ ਦਾ ਹੁਕਮ ਆਇਆ ਹੈ, ਅਸੀਂ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਕਬੂਲਣਾ। ਜੇ ਉਹ ਚੁਬਾਰਾ ਤਾਂ ਚੁਬਾਰਾ ਲੱਭ ਲੈ ਆਪਣੇ ਵਰਗਾ, ਗੁਰੂ ਘਰ ਨੂੰ ਮੋਰੀ ਦੱਸਦਾ, ਇੱਥੇ ਕੋਈ ਨਿਮਾਣਾ ਆਏਗਾ ਉਹਨੂੰ ਮਾਣ ਮਿਲ ਜਾਏਗਾ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਨਿਮਾਣਿਆਂ ਨੂੰ ਮਾਣ ਮਿਲਦਾ, ਹੰਕਾਰਿਆਂ ਨੂੰ ਥਾਂ ਨਹੀਂ ਮਿਲਦੀ। ਲਾਗੀ ਬੜੇ ਹੈਰਾਨ ਹੋਏ ਕਿ ਇਤਨਾ ਵਧੀਆ ਰਿਸ਼ਤਾ ਚੰਦੂ ਨੇ ਆਪਣੀ ਬੋਲਬਾਣੀ ਕਰਕੇ ਖਰਾਬ ਕਰ ਲਿਆ। ਇਹ ਜ਼ੁਬਾਨ ਇਹੋ ਜਿਹੀ ਹੈ ਵੀ ਇਹਦੇ ਤੋਂ ਬੋਲੇ ਹੋਏ ਕਈ ਬੋਲ ਬੰਦੇ ਨੂੰ ਅਰਸ਼ ਤੋਂ ਫਰਸ਼ 'ਤੇ ਸੁੱਟ ਦਿੰਦੇ ਹੈ। ਕਲਗੀਧਰ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਕਿਹਾ ਸੀ ਇਹ ਕਰਾਮਾਤ ਹੈ। ਸਿਆਣੇ ਕਹਿੰਦੇ ਆ ਵੀ ਜ਼ੁਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਣ ਨੂੰ ਰਾਜ਼ੀ ਹਾਂ। ਤੂੰ ਇਹ ਜ਼ੁਬਾਨ ਦਾ ਰਸ ਹੈ। ਚੰਦੂ ਦਾ ਇਹ ਬੋਲ ਉਹਦੇ ਲਈ ਬਹੁਤ ਭਾਰਾ ਪਿਆ। ਸਤਿਗੁਰੂ ਜੀ ਨੇ ਜਦੋਂ ਇਨਕਾਰ ਕਰ ਦਿੱਤਾ ਰਿਸ਼ਤੇ ਨੂੰ, ਸੰਗਤ ਬੈਠੀ, ਦੀਵਾਨ ਸਜਿਆ। ਸੁਲਤਾਨਪੁਰ ਸਾਹਿਬ ਦੇ ਲਾਗੇ ਡੱਲਾ ਨਗਰ ਹੈ, ਡੱਲੇ ਪਿੰਡ ਦੇ ਰਹਿਣ ਵਾਲੇ ਇੱਕ ਮਹਾਂਪੁਰਖ ਭਾਈ ਪਾਰੋ ਜੀ ਪਰਮਹੰਸ ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ। ਡੱਲਾ ਪਿੰਡ ਇੱਕ ਐਸਾ ਨਗਰ ਹੈ ਗੁਰੂ ਖਾਲਸਾ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਇਸ ਨਗਰ ਦੇ ਵਿੱਚ 72 ਬ੍ਰਹਮ ਗਿਆਨੀ ਮਹਾਂਪੁਰਖ ਹੋਏ ਇੱਕੋ ਪਿੰਡ 'ਚ। ਉਸੇ ਨਗਰ ਦੇ ਭਾਈ ਪਾਰੋ ਜੀ ਪਰਮਹੰਸ ਜੀ ਦੇ ਪਰਿਵਾਰ 'ਚੋਂ ਇੱਕ ਆਤਮ ਗਿਆਨੀ ਮਹਾਂਪੁਰਖ ਸਨ, ਬਾਬਾ ਨਰਾਇਣ ਦਾਸ ਜੀ। ਉੱਠ ਖਲੋਤੇ, ਹੱਥ ਜੋੜੇ, ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਛੋਟਾ ਮੂੰਹ ਵੱਡੀ ਗੱਲ ਕਹਿਣ ਲੱਗਾ ਹਾਂ, ਤੁਹਾਡੀ ਬਰੋਬਰੀ ਨਹੀਂ ਅਸੀਂ ਕਰ ਸਕਦੇ, ਮਹਾਰਾਜ ਤੁਹਾਡੇ ਦਾਸ ਹਾਂ। ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਆਪਣੀ ਧੀ ਨੂੰ ਆਪ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਸੀ ਬਣਾਉਣਾ ਚਾਹੁੰਦਾ। ਮਹਾਰਾਜ ਜੀ ਨੇ ਬਾਬਾ ਨਰਾਇਣ ਦਾਸ ਜੀ ਨੂੰ ਘੁੱਟ ਕੇ ਗੱਲ ਵੱਕੜੀ 'ਚ ਲਿਆ, ਕਿਉਂਕਿ ਇਹ ਉਹੀ ਘਰ ਹੈ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ। ਉਸੇ ਵੇਲੇ ਬਾਬਾ ਨਰਾਇਣ ਦਾਸ ਜੀ ਦੀ ਸਪੁੱਤਰੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੀ ਸਗਾਈ ਹੋ ਗਈ। ਇੱਕ ਸਗਾਈ ਹੋਈ ਹੈ, ਇਹਨੇ ਨੂੰ ਇੱਕ ਹੋਰ ਗੁਰਸਿੱਖ ਉੱਠ ਖਲੋਤੇ, ਬਾਬਾ ਬਕਾਲੇ ਨਗਰ ਦੇ ਰਹਿਣ ਵਾਲੇ, ਉਹਨਾਂ ਬੇਨਤੀ ਕੀਤੀ, ਮਹਾਰਾਜ ਮੇਰੀ ਸਪੁੱਤਰੀ ਵੀ ਮੈਂ ਆਪ ਜੀ ਦੇ ਸਾਹਿਬਜ਼ਾਦੇ ਦੀ ਦਾਸੀ ਬਣਾਉਣਾ ਚਾਹੁੰਦਾ। ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੀ ਦੂਸਰੀ ਸਗਾਈ ਹੋ ਗਈ। ਉਹ ਲਾਗੀ ਵੇਖ ਕੇ ਹੈਰਾਨ ਵੀ ਇੱਕ ਰਿਸ਼ਤਾ ਮਹਾਰਾਜ ਜੀ ਨੇ ਮੋੜਿਆ, ਦੋ ਰਿਸ਼ਤੇ ਹੋ ਗਏ। ਗਏ ਚੰਦੂ ਕੋਲ ਜਾ ਕੇ ਆਖਿਆ, ਚੰਦੂ ਤੇਰੀ ਜ਼ੁਬਾਨ ਦਾ ਫਲ ਤੈਨੂੰ ਮਿਲ ਗਿਆ। ਚੰਦੂ ਬੜਾ ਹੰਕਾਰਿਆ ਹੋਇਆ, ਕ੍ਰੋਧ ਵਿੱਚ ਆਇਆ, ਕਹਿੰਦਾ ਇਹਦਾ ਹਰਜ਼ਾਨਾ ਉਹਨਾਂ ਨੂੰ ਭੁਗਤਣਾ ਪਏਗਾ। ਆਪਣੇ ਵੱਲੋਂ ਉਹਨੇ ਜ਼ੋਰ ਤਾਣ ਲਾਇਆ, ਦੁਬਾਰਾ ਫਿਰ ਚਿੱਠੀ ਭੇਜੀ ਹੰਕਾਰ ਵਿੱਚ ਧਮਕੀਆਂ ਭਰੇ ਲਿਹਾਜੇ ਨਾਲ। ਪਾਤਸ਼ਾਹ ਕਹਿਣ ਲੱਗੇ, ਚੰਦੂ ਇੱਕ ਵਾਰੀ ਜਿਹੜਾ ਅਸੀਂ ਵਚਨ ਕਰ ਦਿੱਤਾ ਹੁਣ ਉਹੀ ਅਟੱਲ ਹੈ। ਸਮਾਂ ਬੀਤਿਆ, ਜਹਾਂਗੀਰ ਬਾਦਸ਼ਾਹ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ ਪੂਰਨ ਤੌਰ 'ਤੇ ਕਾਬਜ ਹੋਇਆ। ਉੱਧਰ ਮੁਰਤਜ਼ਾ ਖਾਨ, ਸ਼ੇਖ ਅਹਿਮਦ ਸਰਹੰਦੀ ਵਰਗੇ ਮਲੇਛ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਵਿਰੋਧੀ ਹਨ। ਉੱਧਰ ਦੀਵਾਨ ਚੰਦੂ, ਕਦੇ ਕਦੇ ਪ੍ਰਿਥੀ ਚੰਦ ਵੀ ਜਾ ਕੇ ਗੁਰੂ ਸਾਹਿਬ ਜੀ ਦੇ ਖਿਲਾਫ਼ ਭੁਗਤਦਾ। ਜਹਾਂਗੀਰ ਬਾਦਸ਼ਾਹ ਜਦੋਂ ਲਾਹੌਰ ਨੂੰ ਆਇਆ, ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦਰਿਆ ਦੇ ਕੰਢੇ ਜਦੋਂ ਇਹਨੇ ਪੜਾਅ ਕੀਤਾ, ਤੇ ਦੀਵਾਨ ਚੰਦੂ ਨੇ ਜਾਣ ਬੁੱਝ ਕੇ ਆਪਣੇ ਕੁਝ ਬੰਦੇ ਭੇਜ ਕੇ ਬਾਦਸ਼ਾਹ ਦੇ ਤੰਬੂ ਵਿੱਚੋਂ ਚੋਰੀ ਕਰਾ ਦਿੱਤੀ। ਬਾਦਸ਼ਾਹ ਅਗਲਾ ਦਿਨ ਚੜ੍ਹਿਆ, ਬੜਾ ਹੈਰਾਨ ਹੋਇਆ, ਕਹਿੰਦਾ ਜੇ ਬਾਦਸ਼ਾਹ ਦੇ ਤੰਬੂ 'ਚੋਂ ਚੋਰੀ ਹੋ ਸਕਦੀ ਹੈ, ਆਮ ਲੋਕਾਂ ਦਾ ਕੀ ਬਣੇਗਾ। ਚੰਦੂ ਨੇ ਫਿਰ ਇੱਥੇ ਆ ਕੇ ਬਲਦੀ 'ਤੇ ਅੱਗ ਤੇਲ ਪਾਉਣ ਦਾ ਕੰਮ ਕੀਤਾ। ਕਹਿੰਦਾ ਜੀ ਇਹ ਇਲਾਕਾ ਗੁਰੂ ਅਰਜਨ ਦੇਵ ਸਾਹਿਬ ਦਾ ਹੈ, ਉਹਨਾਂ ਦੇ ਸਿੱਖ ਬੜੇ ਚੋਰ ਨੇ, ਉਹਨਾਂ ਨੂੰ ਚੋਰੀਆਂ ਕਰਨ ਉਹ ਭੇਜਦੇ ਆ, ਜ਼ਰੂਰ ਉਹਨਾਂ ਦੇ ਬੰਦਿਆਂ ਦਾ ਕੰਮ ਹੈ। ਜਹਾਂਗੀਰ ਨੂੰ ਇਸ ਗੱਲ ਦਾ ਵੀ ਗੁੱਸਾ। ਉਧਰੋਂ ਸਹਿਜਾਦਾ ਖੁਸਰੋ ਬਾਦਸ਼ਾਹ ਜਹਾਂਗੀਰ ਤੋਂ ਜਦੋਂ ਬਾਗੀ ਹੋ ਕੇ ਤੁਰਿਆ, ਤੇ ਤਰਨ ਤਾਰਨ ਸਾਹਿਬ ਮਹਾਰਾਜ ਜੀ ਉਸ ਵੇਲੇ ਸੇਵਾ ਕਰਾ ਰਹੇ ਸਨ। ਗੁਰੂ ਨਾਨਕ ਦਾ ਘਰ ਹੈ, ਸਾਰਿਆਂ ਲਈ ਸਾਂਝਾ, ਕੋਈ ਆਵੇ। ਗੁਰੂ ਕੇ ਲੰਗਰਾਂ ਵਿੱਚੋਂ ਉਹਨੇ ਲੰਗਰ ਛਕਿਆ, ਇੱਕ ਰਾਤ ਰਿਹਾ, ਅਗਲੇ ਦਿਨ ਚਲਾ ਗਿਆ। ਜਹਾਂਗੀਰ ਜਦੋਂ ਲਾਹੌਰ ਪੁੱਜਾ, ਇਹਨੇ ਆਖਿਆ ਕਿ ਉਹਨਾਂ ਨੇ ਬਾਗੀ ਨੂੰ ਆਪਣੇ ਕੋਲ ਪਨਾਹ ਦਿੱਤੀ। ਬਹਾਨਾ ਲੱਭਦੇ ਸਨ, ਕੋਈ ਬਹਾਨਾ ਮਿਲੇ ਗੁਰੂ ਅਰਜਨ ਦੇਵ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ, ਉਹ ਬਹਾਨਾ ਇਹਨਾਂ ਨੇ ਬਣਾ ਲਿਆ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਬੁਲਾਉਣ ਲਈ ਐਦੀ ਭੇਜੇ, ਐਦੀ ਅਹਿਦਨਾਮਾ ਲੈ ਕੇ ਸ੍ਰੀ ਦਰਬਾਰ ਸਾਹਿਬ ਆਏ। ਪੰਜਵੇਂ ਪਾਤਸ਼ਾਹ ਨੇ ਗੁਰਦੁਆਰਾ ਕੋਠਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ। ਪੰਜ ਸਿੱਖ ਆਪਣੇ ਨਾਲ ਲਏ, ਭਾਈ ਜੇਠਾ ਜੀ, ਭਾਈ ਪੈੜਾ ਜੀ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ ਔਰ ਬਾਬਾ ਬਿਧੀ ਚੰਦ ਸਾਹਿਬ ਜੀ। ਪੰਜ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਲਾਹੌਰ ਨੂੰ ਚੱਲ ਪਏ। ਹੋਰ ਸੰਗਤ ਵੀ ਜਾਣਾ ਚਾਹੁੰਦੀ ਸੀ, ਪਰ ਗੁਰਦੇਵ ਨੇ ਵਰਜ ਦਿੱਤਾ। ਗੁਰੂ ਘਰ ਦੇ ਵਿੱਚ ਪੰਜਾਂ ਦੀ ਮਰਿਆਦਾ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ। ਪੰਜਵੇਂ ਪਾਤਸ਼ਾਹ ਜਦੋਂ ਸ਼ਹੀਦੀ ਦੇਣ ਗਏ, ਪੰਜ ਸਿੱਖ ਨਾਲ ਨੇ। ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ 'ਚ ਨਜ਼ਰਬੰਦ ਹੋਏ, ਉਦੋਂ ਵੀ ਪੰਜ ਸਿੱਖ ਨਾਲ ਸਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਗਏ, ਨੌਵੇਂ ਪਾਤਸ਼ਾਹ ਨਾਲ ਵੀ ਪੰਜ ਹੀ ਸਿੱਖ ਗਏ ਸਨ। ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਉਧਾ ਰਠੌਰ ਜੀ ਔਰ ਭਾਈ ਗੁਰਦਿੱਤਾ ਸਾਹਿਬ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਸਨ। ਅਤੇ ਕਲਗੀਧਰ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪੰਜਾਂ ਦੀ ਸਾਜਨਾ ਕਰਕੇ ਚਮਕੌਰ ਦੀ ਗੜੀ ਵਿੱਚ ਪੰਜਾਂ ਨੂੰ ਗੁਰਿਆਈ ਦੇ ਕੇ ਹੁਕਮ ਕਰ ਦਿੱਤਾ, ਪੰਚ ਕਰੈ ਸੇ ਪੀਰਨ ਪੀਰ, ਸਿੱਖ ਪੰਚਨ ਮੈਂ ਵਾਸਾ ਮੂਰਾ। ਤੋ ਇਹ ਪੰਚ ਪ੍ਰਣਾਲ, ਪੰਚ ਪ੍ਰਧਾਨੀ ਮਰਿਆਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਆਰੰਭ ਹੋ ਗਈ। ਪੰਜਵੇਂ ਪਾਤਸ਼ਾਹ ਪੰਜਾਂ ਸਿੱਖਾਂ ਸਮੇਤ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਪੁੱਜੇ, ਜਹਾਂਗੀਰ ਬਾਦਸ਼ਾਹ ਦੀ ਕਚਹਿਰੀ 'ਚ ਆਏ। ਜਹਾਂਗੀਰ ਨੇ ਸਤਿਗੁਰੂ ਜੀ ਨੂੰ ਕਿਹਾ ਕਿ ਦੱਸੋ ਜੀ, ਤੁਹਾਡੀ ਦ੍ਰਿਸ਼ਟੀ 'ਚ ਹਿੰਦੂ ਵੱਡੇ ਕਿ ਮੁਸਲਮਾਨ। ਗਰੀਬ ਨਵਾਜ ਸਾਹਿਬ ਨੇ ਆਪਣੀ ਰਸਨਾ ਤੋਂ ਜਹਾਂਗੀਰ ਨੂੰ ਸ਼ਬਦ ਸੁਣਾਉਂਦਿਆਂ ਹੁਕਮ ਕੀਤਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ, ਕਿ ਸਾਡਾ ਸਿਧਾਂਤ ਸਰਬ ਸਾਂਝੀ ਵਾਲਤਾ ਦਾ ਸਿਧਾਂਤ ਹੈ, ਇੱਥੇ ਕੋਈ ਪੱਖਵਾਦ ਨਹੀਂ ਹੈ। ਜਹਾਂਗੀਰ ਕਹਿਣ ਲੱਗਾ ਜੀ, ਤੁਸੀਂ ਸਰਕਾਰ ਦੇ ਬਾਗੀ ਨੂੰ ਆਪਣੇ ਕੋਲ ਪਨਾਹ ਦਿੱਤੀ ਹੈ, ਖੁਸਰੋ ਨੂੰ, ਉਹਦੇ ਲਈ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਦੇਣਾ ਪਏਗਾ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬਾਦਸ਼ਾਹ ਸ਼ਰਨ ਆਏ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਜੇ ਕਿਸੇ ਭੁੱਖੇ ਨੇ ਇੱਥੇ ਪ੍ਰਸ਼ਾਦਾ ਛਕਿਆ ਤੇਰੀ ਨਿਗਾਹ ਵਿੱਚ ਉਹ ਵੱਡਾ ਗੁਨਾਹ ਹੈ, ਅਤੇ ਫਿਰ ਇਹ ਦੱਸ ਵੀ ਆਏ ਹੋਏ ਨੂੰ ਭੁੱਖਾ ਮਾਰ ਦੀ ਉਹ ਪੁੰਨ ਹੈ। ਅਸੀਂ 2 ਲੱਖ ਰੁਪਈਆ ਜੁਰਮਾਨਾ ਨਹੀਂ ਤਾਰਨਾ, ਸਾਡੇ ਕੋਲ ਸੰਗਤ ਦਾ ਧਨ ਹੈ, ਸੰਗਤ ਦੀ ਕਿਰਤ ਬਿਰਤ ਦੀ ਮਾਇਆ ਹੈ, ਇੱਕ ਇੱਕ ਪੈਸਾ ਉਹਨਾਂ ਦਾ ਬੜਾ ਕੀਮਤੀ ਹੈ। ਅਸੀਂ ਤੇਰੇ ਵਰਗੇ ਬਾਦਸ਼ਾਹਾਂ ਦੇ ਖਜ਼ਾਨਿਆਂ 'ਚੋਂ ਪੈਸਾ ਨਹੀਂ ਪਾ ਸਕਦੇ। ਸੰਗਤ ਦਾ ਧਾਨ ਗੁਰੂ ਕੇ ਸਿੱਖਾਂ ਦੀ ਮਾਇਆ, ਉਹ ਧਰਮ ਅਰਥ ਖਰਚ ਹੋਵੇਗੀ ਭਲੇ ਵਾਸਤੇ। ਤੇਰੇ ਵਰਗੀਆਂ ਸਰਕਾਰਾਂ ਦੇ ਖਜ਼ਾਨੇ ਭਰਨ ਲਈ ਨਹੀਂ ਗੁਰੂ ਕਾ ਖਜ਼ਾਨਾ। 2 ਲੱਖ ਰੁਪਈਆ ਦੇਣਾ ਸਾਹਿਬ ਨੂੰ ਕੋਈ ਔਖਾ ਕੰਮ ਨਹੀਂ ਸੀ। ਚੰਦੂ ਕੋਲ ਬੈਠਾ ਮੌਕੇ ਦੀ ਤਾੜ ਵਿੱਚ, ਇਹੋ ਜਿਹੜੇ ਬਾਦਸ਼ਾਹ ਲੋਕ ਹੁੰਦੇ ਰਾਜਨੀਤਿਕ, ਉਹ ਕਿਸੇ ਦੇ ਮੋਢੇ 'ਤੇ ਧਰ ਕੇ ਚਲਾਉਂਦੇ, ਉਹਨਾਂ ਨੇ ਚੰਦੂ ਨੂੰ ਹੀ ਮੂਹਰੇ ਕੀਤਾ। ਚੰਦੂ ਕਹਿੰਦਾ ਜੀ ਇਹਨਾਂ ਨੂੰ ਮੈਂ ਲੈ ਜਾਂਦਾ ਆਪਣੇ ਕੋਲ ਅਤੇ ਮਨਾਉਣਾ। ਬਾਦਸ਼ਾਹ ਕੋਲੋਂ ਸਤਿਗੁਰੂ ਜੀ ਨੂੰ ਚੰਦੂ ਆਪਣੀ ਹਵੇਲੀ 'ਚ ਲੈ ਗਿਆ, 5 ਸਿੱਖ ਨਾਲ ਕੈਦ ਕਰ ਲਏ, ਬਾਕੀ ਸਿੱਖਾਂ ਨੂੰ ਤਾੜ ਕੇ ਭਜਾ ਦਿੱਤਾ। ਹਵੇਲੀ ਦਾ ਦਰਵਾਜ਼ਾ ਬੰਦ ਕਰਕੇ 5ਵੇਂ ਸਾਹਿਬ ਨੂੰ ਕਹਿੰਦਾ ਜੀ ਹਾਲੇ ਵੀ ਸਮਾਂ, ਮੰਨ ਜਾਓ, 2 ਲੱਖ ਰੁਪਈਆ ਬਾਦਸ਼ਾਹ ਦਾ ਜੁਰਮਾਨਾ ਤਾਰ ਦਿਓ ਔਰ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲਓ ਤਾਂ ਭਲਾ, ਨਹੀਂ ਤਾਂ ਫਿਰ ਤੁਸੀਂ ਜਾਣ ਦਿਓ ਤੁਹਾਡੇ ਨਾਲ ਕੀ ਹੋਵੇਗਾ। 5ਵੇਂ ਪਾਤਸ਼ਾਹ ਕਹਿਣ ਲੱਗੇ ਚੰਦੂ, ਸਾਡਾ ਪਹਿਲਾਂ ਵੀ ਜੋ ਜਵਾਬ ਸੀ ਹੁਣ ਵੀ ਉਹੀ ਹੈ। ਉਸੇ ਵੇਲੇ ਗੁੱਸੇ 'ਚ ਆਇਆ, ਕਹਿੰਦਾ ਜੀ ਤੁਸੀਂ ਮੈਨੂੰ ਕੂਕਰ ਕਿਹਾ ਸੀ ਨਾ, ਕੂਕਰ। ਪਾਤਸ਼ਾਹ ਕਹਿੰਦੇ ਸਾਡੇ ਘਰ ਦਾ ਸਿਧਾਂਤ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਅਸੀਂ ਨਹੀਂ ਆਖਿਆ। ਕਹਿੰਦਾ ਜੀ ਨਹੀਂ ਆਖਿਆ ਸੀ ਕਿਉਂਕਿ ਦੁਸ਼ਮਣ ਬਾਤ ਕਰਨ ਹੋਈ, ਦੁਸ਼ਮਣ ਨੇ ਤਾਂ ਉਹੀ ਗੱਲ ਕਰਨੀ ਜਿਹੜੀ ਨਹੀਂ ਹੋਈ। ਕਹਿੰਦਾ ਜੀ ਤੁਸੀਂ ਕਿਹਾ ਸੀ। ਪਾਤਸ਼ਾਹ ਕਹਿੰਦੇ ਅਸੀਂ ਨਹੀਂ ਕਿਹਾ। ਤੀਜੀ ਵਾਰ ਫਿਰ ਕਹਿੰਦਾ ਜੀ ਆਖਿਆ ਸੀ। ਮਹਾਰਾਜ ਜੀ ਕਹਿੰਦੇ ਹੋ ਸਕਦਾ ਕਿਸੇ ਸਿੱਖ ਨੇ ਨਾ ਕਹਿ ਦਿੱਤਾ ਹੋਵੇ ਜਦੋਂ ਤੇਰੇ ਲਾਗੀ ਆਏ ਸੀ। ਜੇ ਕਿਸੇ ਸਿੱਖ ਨੇ ਵੀ ਕਹਿ ਦਿੱਤਾ ਹੋਇਆ, ਪਰ ਚੰਦੂ ਕਹਿੰਦਾ ਜੀ ਮੈਂ ਹੁਣ ਤੁਸੀਂ ਕੂਕਰ ਕਿਹਾ ਸੀ, ਕੂਕਰ ਬਣ ਕੇ ਤੁਹਾਡੇ ਪਿੱਛੇ ਪਵਾਂਗਾ। ਪਾਤਸ਼ਾਹ ਕਹਿਣ ਲੱਗੇ ਸੁਭਾਵਕ ਹੀ ਚੰਦੂ, ਫਿਰ ਕੂਕਰਾਂ ਦੀ ਮੌਤ ਵੀ ਕੂਕਰਾਂ ਵਰਗੀ ਹੁੰਦੀ ਹੈ, ਕੁੱਤਿਆਂ ਵਰਗੀ। ਚੰਦੂ ਨੇ ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਕੀਤਾ ਇਹਨਾਂ ਨੂੰ ਲੇਟਣ ਨਹੀਂ ਦੇਣਾ, ਪਾਣੀ ਪੀਣ ਨੂੰ ਨਹੀਂ ਦੇਣਾ, ਭੋਜਨ ਨਹੀਂ ਦੇਣਾ। ਜੇ ਲੇਟਣ ਨੂੰ ਕਹਿਣ ਤਾਂ 1 ਲੱਖ ਰੁਪਈਆ ਲੈਣਾ, ਜੇ ਪਾਣੀ ਦਾ ਗਲਾਸ ਮੰਗਣ ਤਾਂ 1 ਲੱਖ ਰੁਪਈਆ, ਜੇ ਭੋਜਨ ਮੰਗਣ ਤਾਂ 1 ਲੱਖ ਰੁਪਈਆ ਲੈ ਕੇ ਭੋਜਨ ਦੇਣਾ। ਪਾਤਸ਼ਾਹ ਕਹਿੰਦੇ ਜਾ ਚੰਦੂ, ਜਿੰਨਾ ਚਿਰ ਤੇਰੀ ਇੱਥੇ ਕੈਦ 'ਚ ਰਹਾਂਗੇ ਨਾ ਭੋਜਨ ਛਕਾਂਗੇ, ਨਾ ਲੇਟਾਂਗੇ, ਨਾ ਜਲ ਛਕਾਂਗੇ। ਚੰਦੂ ਚਲਾ ਗਿਆ। ਰਾਤ ਬੀਤੀ, ਅਗਲੇ ਦਿਨ ਸਵੇਰੇ ਸਵੇਰੇ ਬੜਾ ਕਾਹਲਾ ਕਾਹਲਾ ਆਇਆ, ਦੇਗ ਦਾ ਪਾਣੀ ਉਬਾਲਣ ਦਾ ਹੁਕਮ ਹੋਇਆ, ਦੇਗ ਦਾ ਪਾਣੀ ਖੋਲਣ ਲੱਗ ਪਿਆ। 5ਵੇਂ ਪਾਤਸ਼ਾਹ ਨੂੰ ਕਹਿੰਦਾ ਜੀ ਹਾਲੇ ਵੀ ਵੇਲਾ, ਮੰਨ ਲਓ ਮੇਰੀ ਗੱਲ, ਨਹੀਂ ਤਾਂ ਇਸ ਦੇਗ ਦੇ ਪਾਣੀ 'ਚ ਉਬਾਲਿਆ ਜਾਏਗਾ। 5ਵੇਂ ਪਾਤਸ਼ਾਹ ਕਹਿਣ ਲੱਗੇ ਚੰਦੂ, ਕਿਸੇ ਡਰਾਵੇ ਵਿੱਚ ਆ ਕੇ ਜਾਂ ਕਿਸੇ ਲਾਲਚ ਵਿੱਚ ਆ ਕੇ ਜਿਹੜੇ ਬੰਦੇ ਆਪਣਾ ਫੈਸਲਾ ਬਦਲ ਦਿੰਦੇ ਆ, ਉਹ ਕਾਇਰ ਤੇ ਗੀਦੀ ਹੁੰਦੇ ਆ। ਜਿੰਨੇ ਮਰਜ਼ੀ ਡਰਾਵੇ ਤੇ ਜਿੰਨੇ ਮਰਜ਼ੀ ਤਸੀਹੇ ਝੱਲਣ ਤੋਂ ਬਾਅਦ ਵੀ ਜਿਹੜਾ ਆਪਣੇ ਸਿਰ ਨੂੰ ਨਿਭਾ ਦੇਵੇ ਉਹ ਸੂਰਮਾ ਹੋਇਆ ਕਰਦਾ। ਤੇ ਕਿਸੇ ਡਰਾਵੇ ਵਿੱਚ ਆ ਕੇ ਅਸੀਂ ਇਹ ਫੈਸਲਾ ਨਹੀਂ ਬਦਲਣਾ, ਸਾਡਾ ਫੈਸਲਾ ਉਹੀ ਹੈ ਜਿਹੜਾ ਕੱਲ ਸੀ। ਪਾਤਸ਼ਾਹ ਨੂੰ ਦੇਗ ਦੇ ਪਾਣੀ 'ਚ ਬਿਠਾਉਣ ਦਾ ਹੁਕਮ ਕੀਤਾ। ਗੁਰਦੇਵ ਕਹਿੰਦੇ ਅਸੀਂ ਆਪ ਜਾਵਾਂਗੇ। ਉਬਲਦੇ ਹੋਏ ਖੌਲਦੇ ਹੋਏ ਪਾਣੀ ਵਿੱਚ ਪਾਤਸ਼ਾਹ ਜਾ ਬੈਠੇ। ਅਗਨੀ ਵੀ ਡਰ ਗਈ, ਅਗਨੀ ਦਾ ਦੇਵਤਾ ਵੀ ਭੈ ਭੀਤ ਹੋ ਗਿਆ। ਪਾਤਸ਼ਾਹ ਨੂੰ ਕਹਿਣ ਲੱਗਾ ਮੈਂ ਆਪਣਾ ਸੁਭਾਅ ਠੰਡਾ ਕਰਾਂ। ਗੁਰਦੇਵ ਕਹਿੰਦੇ ਨਹੀਂ, ਤੂੰ ਆਪਣਾ ਕੰਮ ਕਰ, ਇਹ ਸਾਡੀ ਰਜ਼ਾ ਹੈ। ਦੇਗ ਦੇ ਪਾਣੀ ਵਿੱਚ ਉਬਾਲਿਆ ਗਿਆ, ਕੁਝ ਸਮੇਂ ਬਾਅਦ ਪਾਣੀ 'ਚੋਂ ਬਾਹਰ ਕੱਢਿਆ। ਗੁਰਦੇਵ ਜੀ ਅਡੋਲ ਬੈਠ ਗਏ। ਚੰਦੂ ਕਹਿੰਦਾ ਜੀ ਹਾਲੇ ਵੀ ਮੰਨ ਜਾਓ। ਪਾਤਸ਼ਾਹ ਕਹਿੰਦੇ ਸਾਡਾ ਉਹੀ ਸਿਰ ਹੈ, ਸੂਰਮੇ ਸਿਰ ਨਹੀਂ ਤਿਆਗਦੇ। ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ, ਸਾਡਾ ਸਿਰਰ ਉਹੀ ਹੈ। ਅਗਲੇ ਦਿਨ ਆਇਆ, ਰੇਤ ਤਪਾਈ ਗਈ, ਬਲਦਾ ਤਪਦਾ ਰੇਤ ਜਦੋਂ ਪੂਰਾ ਖੌਲਣ ਲੱਗ ਪਿਆ, ਪੜਪੁੰਜੇ ਨੂੰ ਸੱਦਿਆ ਅਤੇ ਕੜਛੇ ਭਰ ਭਰ ਕੇ ਸਾਹਿਬ ਦੇ ਤਨ 'ਤੇ ਪਾਉਂਦੇ। ਸਾਹਮਣੇ ਸਿੱਖ ਭਾਈ ਪੈੜਾ ਜੀ, ਭਾਈ ਜੇਠਾ ਜੀ ਤਾ ਮਾਰ ਕੇ ਕਹਿੰਦੇ, ਪਾਤਸ਼ਾਹ ਇਸ ਰੇਤ 'ਤੇ ਨਾ ਬੈਠੋ, ਅਸੀਂ ਆਪਣੇ ਸਰੀਰ ਇਸ ਤਪਦੇ ਰੇਤ 'ਤੇ ਵਿਛਾ ਦਿੰਦੇ ਹਾਂ, ਆਪ ਜੀ ਸਾਡੇ ਸਰੀਰਾਂ 'ਤੇ ਸੱਜ ਜਾਓ। ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਾਂਤ ਹੋ ਰਹੋ, ਇਹ ਅਕਾਲ ਪੁਰਖ ਦੀ ਰਜਾ, ਵਾਹਿਗੁਰੂ ਦਾ ਭਾਣਾ ਅਸੀਂ ਸਤ ਕਰਕੇ ਮੰਨ ਰਹੇ ਹਾਂ। ਅਡੋਲ ਬੈਠ ਗਏ। ਪੜਪੁੰਜਾ ਕੜਛੇ ਭਰ ਭਰ ਕੇ ਰੇਤ ਦੇ ਸਾਹਿਬ ਦੇ ਸੀਸ 'ਤੇ ਪਾਉਂਦਾ, ਮਨ ਉਹਦਾ ਬੜਾ ਵਿਚਲਿਤ ਹੈ। ਜਿਹੜੇ ਉੱਥੇ ਜਲਾਦ ਸੀ ਉਹਨਾਂ ਦਾ ਮਨ ਵੀ ਕੰਬ ਗਿਆ ਇਹ ਸਭ ਕੁਝ ਵੇਖ ਕੇ, ਪਰ ਚੰਦੂ ਦੇ ਮਨ 'ਚ ਰਹਿਮ ਨਹੀਂ ਆਇਆ। ਪੜਪੁੰਜਾ ਸੋਚੇ ਕਿ ਜੇ ਮੇਰਾ ਵਸ ਚੱਲੇ, ਇਹੀ ਕੜਛਾ ਮੈਂ ਚੰਦੂ ਦੇ ਸਿਰ 'ਚ ਮਾਰਾਂ ਅਤੇ ਪ੍ਰਾਣ ਕੱਢ ਦਿਆਂ, ਕਿਉਂਕਿ ਚੰਦੂ ਦਾ ਹੁਕਮ ਉਹਦਾ, ਉਹਨੂੰ ਮੰਨਣਾ ਉਹਦੀ ਮਜਬੂਰੀ ਸੀ। ਨਾ ਮੰਨਦਾ ਤੇ ਚੰਦੂ ਬੜਾ ਜਰਵਾਣਾ ਸੀ। ਤੇ ਜਦੋਂ ਉਹਨੇ ਫੁਰਨਾ ਕੀਤਾ ਨਾ ਕਿ ਮੇਰਾ ਚਿੱਤ ਕਰਦਾ ਕਿ ਇਹੀ ਕੜਛਾ ਚੰਦੂ ਦੇ ਸਿਰ 'ਚ ਮਾਰ ਕੇ ਇਹਦੇ ਪ੍ਰਾਣ ਕੱਢ ਲਵਾਂ, ਤੇ ਪੰਜਵੇਂ ਪਾਤਸ਼ਾਹ ਉਹਦੇ ਵੱਲ ਵੇਖਦਿਆਂ ਕਹਿੰਦੇ, ਇਸ਼ਾਰਾ ਕਰਦਿਆਂ ਮਾਨੋ ਜਿਵੇਂ ਕਹਿੰਦੇ ਹੋਣ, ਹਾਂ ਤੇਰਾ ਇਹ ਫੁਰਨਾ ਵੀ ਸਮਾਂ ਆਉਣ 'ਤੇ ਪੂਰਾ ਹੋਵੇਗਾ। ਤਕਰੀਬਨ ਡੇਢ ਪਹਿਰ ਤੱਕ, ਡੇਢ ਪਹਿਰ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ, ਬਲਦੇ ਤਪਦੇ ਰੇਤ ਵਿੱਚ ਸਾਹਿਬ ਜੀ ਨੂੰ ਬਿਠਾਇਆ ਗਿਆ, ਪਾਤਸ਼ਾਹ ਡੋਲ। ਅੱਜ ਤੀਜਾ ਦਿਨ ਹੈ, ਜਲ ਨਹੀਂ ਛਕਿਆ, ਭੋਜਨ ਨਹੀਂ ਛਕਿਆ, ਲੇਟੇ ਨਹੀਂ, ਅਡੋਲ ਹੀ ਬੈਠੇ ਰਹੇ। ਅਗਲੇ ਦਿਨ ਆਇਆ ਮਲੇਚ, ਲੋਹ ਤਪਾਈ ਗਈ, ਤਾਂਬੇ ਵਾਂਗੂ ਜਦੋਂ ਲੋਹ ਤਪ ਕੇ ਲਾਲ ਸੁਰਖ ਹੋ ਗਈ, ਤੇ ਵੇਖ ਕੇ ਮਹਾਰਾਜ ਜੀ ਨੂੰ ਕਹਿੰਦਾ, ਜੀ ਹਾਲੇ ਵੀ ਸਮਾਂ। ਪਾਤਸ਼ਾਹ ਕਹਿਣ ਲੱਗੇ, ਸਾਡੀ ਉਹੀ ਬਿਰਤੀ ਹੈ ਜੋ ਪਹਿਲੋਂ ਸੀ। ਕਹਿੰਦਾ, ਜੀ ਫਿਰ ਇਹਦੇ 'ਤੇ ਆਣ ਖਲੋਵੋ। ਜਦੋਂ ਤਪਦੀ ਹੋਈ ਲੋਹ 'ਤੇ ਪਾਤਸ਼ਾਹ ਜੀ ਜਾ ਕੇ ਖਲੋਣ ਲੱਗੇ, ਭਾਈ ਪੈੜਾ ਅਤੇ ਭਾਈ ਜੇਠਾ ਅਤੇ ਭਾਈ ਬਿਧੀ ਚੰਦ ਸਾਹਿਬ ਜੀ ਵਰਗੇ ਸਿੱਖ ਤਾਹਾਂ ਮਾਰ ਕੇ ਕਹਿੰਦੇ, ਪਾਤਸ਼ਾਹ ਸਾਡੇ ਕੋਲੋਂ ਨਹੀਂ ਵੇਖ ਹੁੰਦਾ, ਅਸੀਂ ਆਪਣੇ ਤਨ ਇਸ ਲੋਹ 'ਤੇ ਵਿਛਾ ਦਈਏ, ਆਪ ਜੀ ਸਾਡੇ ਸਰੀਰਾਂ 'ਤੇ ਸੱਜ ਜਾਓ, ਕਿਉਂਕਿ ਖੇੜੀ ਹੈ ਜਿਸ ਪਿਆਰੇ ਸਿਓ ਨੇਹੋ, ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਚੰਗਾ। ਭਾਈ ਪੈੜਾ ਜੀ ਕਹਿੰਦੇ, ਮਹਾਰਾਜ ਮੈਂ ਇਹ ਚੰਦੂ ਤੇ ਤੁਰਕਾਂ ਦਾ ਰਾਜ ਗਰਕ ਕਰਦਿਆਂ। ਪਾਤਸ਼ਾਹ ਕਹਿੰਦੇ, ਭਾਈ ਪੈੜਾ ਜੀ ਇਤੀ ਸ਼ਕਤ ਕਹਾਂ ਤੇ ਪਾਈ, ਏਡੀ ਵੱਡੀ ਸ਼ਕਤੀ ਕਿੱਥੋਂ ਆਈ? ਕਹਿੰਦੇ, ਮਹਾਰਾਜ ਤੁਹਾਡੀ ਸੇਵਾ ਕਰਕੇ। ਕਹਿੰਦੇ, ਜਿੱਥੋਂ ਇਹ ਸ਼ਕਤੀ ਮਿਲੀ ਉਹ ਸ਼ਕਤੀ ਤੋਂ ਖਾਲੀ ਨਹੀਂ। ਚੰਦੂ ਦੇ ਸਿਪਾਹੀਆਂ ਨੇ ਉਸੇ ਵੇਲੇ ਸਿੱਖਾਂ ਨੂੰ ਵੀ ਕੁੱਟਿਆ। ਮਹਾਰਾਜ ਜੀ ਕਹਿੰਦੇ, ਭਾਈ ਸ਼ਾਂਤ ਹੋ ਕੇ ਬੈਠੋ, ਕਿਉਂ ਕੁੱਟ ਖਾਂਦੇ ਜੇ? ਤਪਦੀ ਹੋਈ ਲੋਹ 'ਤੇ ਪਾਤਸ਼ਾਹ ਜੀ ਜਾ ਕੇ ਖਲੋ ਗਏ, ਲੀਲਾ ਵਰਤਾ ਰਹੇ ਨੇ ਮੇਰੇ ਪਾਤਸ਼ਾਹ, ਚਰਨਾਂ ਦੀ ਚਰਬੀ ਤਪਦੀ ਹੋਈ ਲੋਹ 'ਤੇ ਢਲ ਢਲ ਕੇ ਪੈਣ ਲੱਗੀ ਹੈ। ਅਡੋਲ ਖਲੋਤੇ ਨੇ, ਫਿਰ ਵੀ ਚੰਦੂ ਦਾ ਮਨ ਨਹੀਂ ਪਤੀਜਿਆ। ਕਹਿੰਦਾ, ਜਾਪਦਾ ਇਹਨਾਂ ਨੂੰ ਕੁਝ ਹੁੰਦਾ ਨਹੀਂ, ਬੈਠ ਜਾਓ। ਗੁਰਦੇਵ ਚੌਂਕੜਾ ਲਾ ਕੇ ਤਪਦੀ ਹੋਈ ਤਵੀ 'ਤੇ ਬੈਠ ਕੇ ਨਿਰੰਕਾਰ ਦੀ ਰਜਾ ਵਿੱਚ ਰੰਗੇ ਹੋਏ ਕਹਿੰਦੇ ਹੈ, ਤੇਰਾ ਕੀਆ ਮਿੱਠਾ ਲੱਗੈ, ਤੇਰਾ ਕੀਆ ਮਿੱਠਾ ਲੱਗੈ, ਤੇਰਾ ਤੇਰਾ ਕੀਆ ਮਿੱਠਾ ਲੱਗੈ, ਤੇਰਾ ਕੀਆ ਮਿੱਠਾ ਲੱਗੈ। हे वाहिगुरु ये तेरा कीता मैनू मिठा लगता है। मां कवि जी लिखते हैं भी तकरीबन डेढ़ पैर तक सतगुरु तप दी लोह ते बैठे, तन का कोई हिस्सा ऐसा बाकी नहीं जेदे ते गुरदेव ने फलूए प्रगट ना कर ले होण। सारा शरीर छालिया नाल भरिया होया। सरकारी भाषा विच इस सजा नूं कहा जांदा यासा। ये महापुरखां पीरां फकीरां नूं देण वाली सरकारी सजा सी उस वेले दी। शाम पै गई, साईं मियां मीर जी जैसे महापुरखां नूं खबर होई, गरीब नवाज पातशाह दे चरणां च आ के बेनती कीती, महाराज इतना कष्ट क्यों चल रहे हो, मेरे लिए आग्या करो, मैं चंदू नूं खत्म कर दिया। गुरदेव कहण लगे, साईं जी छोड़ो प्रीति चाम से, क्या हुआ तन जल रहा मन शांत है हरि नाम से। ये चमड़े दी कादी प्रीत, तुहानू ये साडा शरीर जलदा नजर आ रहा है, सड़दा भुजदा नजर आ रहा है, पर साडा हिरदा इतना शांत इतना शीतल है कि हिमालया पर्वत दियां पहाड़ां दी बर्फ भी उतनी ठंडी ना होवे। ये साडी खेड है, रब्बी रजा विच चलण दी खेड असी अपने सिखां नूं दसणी है। जाओ डॉक्टर इकबाल ये लिखदा, वो कहिंदा सिखां दा पंजवां गुरु पता नहीं किस मिट्टी दा बनया, उहदी इह शब्दावली किस मिट्टी दा बनया। तन दे हड शरीर चों बाहर आ गए, लाल सुरख हो गए ने, इउं लगदा वी अग लगी के लगी, पर कहिंदे उहनां दे चेहरे ते उही क्रांति उही लाली उही खेड़ा जो सचखंड श्री हरिमंदर साहब च बैठिया है। ये चौथा दिन सी जिहड़ा कल दा दिन लंघ के गया, तपदी लोह ते पातशाह सजे। अज दा दिन चढ़िया, सवेरे सवेरे अमृत वेले चंदू आ गया। पातशाह कहण लगे, चंदू चार दिन हो गए तेरे कोल इत्थे, ते असी इशनान पान नहीं कीता, ते अज असी इशनान करन जाणा। चंदू का मन आप ही प्रेरणा से, उन्हें सोचा भी जापदा हुण मन लैणगे गल। कहिंदा जी जे गल पहला मन लैंदे ते इन्ने तसीहे तां ना चलदे। उसे वेले छोटा दरवाजा हवेली का खोलिया, पंजां सिखां समेत महाराज जी जदों चलण लगे ते पैरां च फलुए, शरीर ते सारे ते छाले, गुरदेव ने चादरे नाल अपना सारा शरीर ढक लिया। जदों तुरन लगे ते भाई पैड़े दे मोढ़े ते हाथ ला के उन्हां दा आसरा लै के सहजे सहजे तुरदे रावी दरिया दे कंढे आए। अज पंजवें दिन गुरदेव ने रावी दरिया दा चूड़ा अपने मुख च पा के चूड़ा कीता, इशनान कीता, रावी कंढे बैठ के जपजी साहब दा पाठ कीता, और पाठ करन तो बाद सिखां नूं कहा, हुण सिखो तुसी श्री अमृतसर साहब जाओ, श्री गुरु हरगोबिंद साहब नूं जा के कहो, बाकी मर्यादा उही रखणी है जिहड़ी वड्डिआं सतगुरां दे वेले तों चलदी आउंदी है, पर हां हुण एक मर्यादा होर गुरु घर विच जोड़नी पएगी। ते महाराज जी ने बचन कहा भी नई रीत एक जंग की कीजै, भी एक नवी मर्यादा हुण गुरु घर विच जंग युद्ध दी आरंभ करो। गुरु हरगोबिंद साहब नूं कहो कि हुण उह गात्रे श्री साहबां धारण कर लैण, क्योंकि हुण वेला है। पंजवें पातशाह जी ने रावी दरिया दे कंढे शरीर ते चादरा लिया ते ज्योति जोत समा गए। पंजे सिख महाराज जी दे शरीर दी सेवा संभाल करन उपरंत वापस श्री अमृतसर साहब आए। छेवें पातशाह दे जदों दरबार च पुजे, महाराज जी कहिंदे, बिधी चंद जी गुरदेव किथे हन, कल्ले आ गए अगे योग नहीं, उन्हां नूं किथे छड आए जे। भाई बिधी चंद साहब चुप नेत्र भरे होए, पातशाह कहिंदे बोलदे नहीं बिधी चंद जी, ਬਾਬਾ ਬਿਧੀ ਚੰਦ ਸਾਹਿਬ ਦੀ ਧਾ ਮਾਰ ਕੇ ਗੁਰਦੇਵ ਨੂੰ ਕਹਿੰਦੇ, ਮਹਾਰਾਜ ਸਾਡੇ ਨਾਲੋਂ ਪੱਥਰ ਵੀ ਨਰਮ ਨੇ, ਜੋ ਉਹ ਪੱਥਰ ਵੀ ਵੇਖਦੇ ਤੇ ਸ਼ਾਇਦ ਪਿੰਗਲ ਜਾਂਦੇ, ਪਰ ਅਸੀਂ ਪੱਥਰਾਂ ਨਾਲੋਂ ਵੀ ਜ਼ਿਆਦਾ ਸਖਤ ਹਾਂ। ਗੁਰੂ ਅਰਜਨ ਦੇਵ ਸਾਹਿਬ ਦੇ ਇੰਨੇ ਤਸੀਹੇ ਵੇਖਦਿਆਂ ਅਸੀਂ ਜਿਉਂਦੇ ਵਾਪਸ ਪਰਤ ਆਏ ਹਾਂ। ਮਹਾਰਾਜ ਛੰਦੂ ਨੇ ਬੜੇ ਕਸ਼ਟ ਦਿੱਤੇ ਸਾਹਿਬਾਂ ਨੂੰ, ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ। ਆਪ ਜੀ ਲਈ ਉਹਨਾਂ ਆਗਿਆ ਕੀਤੀ ਹੈ ਕਿ ਨਈ ਰੀਤ ਇੱਕ ਜੰਗ ਕੀ ਕੀਜੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਡੌਲੇ ਫਰਕੇ, ਭੌਹਾਂ ਚੜੀਆਂ, ਵੀ ਰਸ ਖੋਲਿਆ, ਕਿਉਂਕਿ ਸ਼ਾਂਤ ਰਸ ਵਿੱਚ ਜਦੋਂ ਖਲਲ ਪਵੇ ਉਦੋਂ ਗੁਰੂ ਖਾਲਸਾ ਜੀ ਵੀਰ ਰਸ ਜਾਗਣਾ ਅਤਿ ਜ਼ਰੂਰੀ ਹੈ। ਸ਼ਾਂਤ ਰਸ ਦੀ ਰਾਖੀ ਹੀ ਵੀਰ ਰਸ ਨਾਲ ਹੋ ਸਕਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਨੇ, ਯੁੱਧ ਕਰੇ ਤਬ ਸ਼ਾਂਤ, ਜੰਗ ਤੋਂ ਬਾਅਦ ਹੀ ਹਮੇਸ਼ਾ ਸ਼ਾਂਤੀ ਆਉਂਦੀ ਹੈ। ਗਰੀਬ ਨਵਾਜ ਪਾਤਸ਼ਾਹ ਨੇ ਪ੍ਰਣ ਕੀਤਾ 101 ਪ੍ਰਣ। ਪਾਤਸ਼ਾਹ ਕਹਿੰਦੇ, ਲੋਕ ਕਹਿੰਦੇ ਆ ਬ੍ਰਹਮ ਗਿਆਨੀ ਨੂੰ ਮਾਰਨ ਦਾ ਬੜਾ ਵੱਡਾ ਪਾਪ ਹੈ, ਲੋਕ ਕਹਿੰਦੇ ਆ ਗਊ ਹੱਤਿਆ ਦਾ ਪਾਪ ਹੈ, ਲੋਕ ਕਹਿੰਦੇ ਆ ਕਿਸੇ ਦਾ ਠੱਗੀ ਕਰਨੀ, ਅਨੇਕ ਪ੍ਰਕਾਰ ਦੇ ਪਾਪ ਵਰਣਨ ਕੀਤੇ ਜਾਂਦੇ ਨੇ। ਪਾਤਸ਼ਾਹ ਕਹਿੰਦੇ ਸਾਰੇ ਪਾਪ ਸਾਨੂੰ ਲੱਗਣ ਜੇ ਅਸੀਂ ਚੰਦੂ ਨੂੰ ਨੱਕ 'ਚ ਨਕੇੜ ਪਾ ਕੇ ਉਹਨੂੰ ਮਾਰ ਕੇ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਾ ਲਈਏ। ਉੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ। ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਸਤਿਗੁਰਾਂ ਧਾਰਨ ਕੀਤੀਆਂ। ਸਮਾਂ ਆਇਆ ਦਿੱਲੀ ਦੇ ਦਰਬਾਰ 'ਚੋਂ ਜਹਾਂਗੀਰ ਦੇ ਸਾਹਮਣੇ ਚੰਦੂ ਦੀਆਂ ਮੁਸ਼ਕਾਂ ਬੰਨ੍ਹ ਕੇ ਮਹਾਰਾਜ ਸੱਚੇ ਪਾਤਸ਼ਾਹ ਦਿੱਲੀਓ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਲੈ ਕੇ ਗਏ ਅਤੇ ਲਾਹੌਰ ਦੀਆਂ ਗਲੀਆਂ 'ਚ ਦੁਕਾਨਾਂ 'ਤੇ ਟਕਾ ਟਕਾ ਮੰਗਾਇਆ। ਉਸੇ ਪੜਪੁੰਜੇ ਦੀ ਦੁਕਾਨ 'ਤੇ ਪਹੁੰਚੇ ਜਿਹੜਾ ਕੜਛੇ ਭਰ ਕੇ ਰੇਤ ਪਾਉਂਦਾ ਸੀ। ਜਦੋਂ ਉੱਥੇ ਆਏ ਉਹਦੇ ਹੱਥ 'ਚ ਕੜਛਾ, ਉਹਦੀ ਦੁਕਾਨ 'ਤੇ ਜਦੋਂ ਟਕਾ ਮੰਗਾਉਣ ਲੱਗੇ, ਜ਼ੋਰ ਨਾਲ ਉਹਨੇ ਕੜਛਾ ਮਾਰਿਆ, ਚੰਦੂ ਦੇ ਉੱਥੇ ਹੀ ਪ੍ਰਾਣ ਨਿਕਲ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਚਾਰ ਜੰਗਾਂ ਲੜੀਆਂ। ਪੰਚਮ ਪਾਤਸ਼ਾਹ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਸ਼ਹਾਦਤ ਲਾਸਾਨੀ ਸ਼ਹਾਦਤ ਹੈ। ਗੁਰਦੇਵ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ। ਪੀਰੀ ਦੇ ਨਾਲ ਨਾਲ ਗੁਰੂ ਘਰ ਵਿੱਚ ਮੀਰੀ ਦਾ ਸੰਕਲਪ ਆਇਆ। ਪੰਜਵੇਂ ਪਾਤਸ਼ਾਹ ਦਾ ਇਹ ਸ਼ਹੀਦੀ ਪੁਰਬ ਮਨਾਉਂਦੀਆਂ ਸੰਗਤਾਂ 'ਤੇ 84 ਦੇ ਸਮੇਂ ਜਦੋਂ ਹਮਲਾ ਹੋਇਆ ਸਮੇਂ ਦੀ ਸਰਕਾਰ ਵੱਲੋਂ, ਗੁਰੂ ਖਾਲਸਾ ਜੀ ਆ ਹੀ ਦਿਨ ਸਨ ਜੋ ਲੰਘ ਕੇ ਗਏ ਹਨ। ਇੱਕ ਬਜ਼ੁਰਗ ਮਾਈ ਹਮਲੇ ਤੋਂ ਬਾਅਦ ਜੋ ਮਲਵਾ ਸੀ, ਸੇਵਾ ਹੋ ਰਹੀ ਸੀ ਦਰਬਾਰ ਸਾਹਿਬ, ਟੋਕਰਾ ਚੁੱਕ ਕੇ ਮਲਵੇ ਦਾ ਅਤੇ ਬਾਹਰ ਸੁੱਟਦੀ। ਇੱਕ ਨੌਜਵਾਨ ਬੱਚਾ ਉਸ ਮਾਈ ਨੂੰ ਕਹਿਣ ਲੱਗਾ, ਮਾਤਾ ਗੁਰੂ ਸਾਹਿਬ ਦਾ ਦਰਬਾਰ ਕਿੰਨਾ ਸੋਹਣਾ ਸੀ, ਮਲੇਛਾਂ ਨੇ ਕੀ ਹਾਲ ਕਰ ਦਿੱਤਾ, ਕਿੰਨੀਆਂ ਗੋਲੀਆਂ, ਕਿੰਨੇ ਗੋਲੇ ਦਾਗੇ। ਉਹ ਮਾਈ ਨੇ ਜਵਾਬ ਦਿੱਤਾ, ਪੁੱਤਰ ਹੁਣ ਵੀ ਬੜਾ ਸੋਹਣਾ, ਇਹ ਉਦੋਂ ਵੀ ਬੜਾ ਸੋਹਣਾ ਸੀ ਜਦੋਂ ਇੱਥੇ ਮੱਸਾ ਰੰਗੜ ਹੁੱਕਾ ਡਾਹ ਕੇ ਬਹਿੰਦਾ ਸੀ, ਇਹ ਉਦੋਂ ਵੀ ਬੜਾ ਸੋਹਣਾ ਸੀ ਜਦੋਂ ਅਬਦਾਲੀ ਨੇ ਇਸ ਪਾਵਨ ਹਰਿਮੰਦਰ ਦੀਆਂ ਨੀਹਾਂ ਦੇ ਵਿੱਚ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ। ਸੋਹਣਾ ਉਦੋਂ ਵੀ ਸੀ, ਅੱਜ ਵੀ ਬੜਾ ਸੋਹਣਾ, ਇਹ ਸਦਾ ਹੀ ਸੋਹਣਾ ਰਹਿਣਾ। ਪਰ ਜਿਹੜੇ ਇਸ ਅਸਥਾਨ 'ਤੇ ਨਿਰਾਦਰ ਕਰਨ ਵਾਲੇ ਮੱਸੇ ਰੰਗੜ ਵਰਗੇ, ਅਬਦਾਲੀ ਵਰਗੇ ਨਜ਼ਰ ਨਹੀਂ ਆਉਂਦੇ, ਅਤੇ ਪੁੱਤਰ ਜਿਨ੍ਹਾਂ ਨੇ ਹੁਣੇ ਕਰਤੂਤ ਕੀਤੀ ਨਜ਼ਰ ਉਹ ਵੀ ਨਹੀਂ ਆਉਣੇ, ਦਿਸਣੇ ਉਹ ਵੀ ਨਹੀਂ। ਪਰ ਗੁਰੂ ਸਾਹਿਬ ਦਾ ਦਰਬਾਰ ਅੱਜ ਵੀ ਸੁੰਦਰ ਹੈ। ਇਹ ਜਵਾਬ ਦੇਣ ਵਾਲੀ ਜਿਹੜੀ ਮਾਈ ਸੀ ਨਾ, ਉਹ ਮਾਈ ਸੀ ਸ਼ਹੀਦ ਜਰਨਲ ਸੁਬੇਗ ਸਿੰਘ ਦੀ ਮਾਤਾ। ਪੁੱਤ ਸ਼ਹੀਦੀ ਪਾ ਗਿਆ ਤੇ ਮਾਤਾ ਹਾਲੇ ਵੀ ਉੱਥੇ ਟੋਕਰੀ ਢੋ ਕੇ ਸੇਵਾ ਕਰਦੀ, ਕਹਿੰਦੀ ਇਹ ਗੁਰੂ ਦਾ ਦਰਬਾਰ ਹੈ, ਇਹ ਪ੍ਰਭ ਹਰਿਮੰਦਰ ਸੋਹਣਾ, ਇਹ ਸਦਾ ਹੀ ਸੋਹਣਾ ਹੈ, ਸਦਾ ਹੀ ਸੁੰਦਰ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਅੱਜ ਅੰਮ੍ਰਿਤ ਵੇਲੇ ਜੋ ਗੁਰਦੇਵ ਨੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਜਣ ਠੱਗ ਨੂੰ ਉਪਦੇਸ਼ ਦੇ ਰਹੇ ਨੇ। ਸੱਜਣ ਮੁਲਤਾਨ ਦੇ ਇਲਾਕੇ ਵਿੱਚ ਇੱਕ ਨਗਰ 'ਚ ਰਹਿੰਦਾ ਹੈ, ਤੁਲੰਬਾ ਉਸ ਨਗਰ ਦੇ ਵਿੱਚ ਠੱਗੀਆਂ ਕਰਦਾ ਹੈ। ਬਾਹਰੋਂ ਧਰਮੀ ਲਿਬਾਸ ਹੈ, ਪਰ ਜਿਹੜਾ ਕੋਈ ਆਉਂਦਾ ਕਾਬੂ ਫੜ ਕੇ ਕਤਲ ਕਰਕੇ ਉਹਨਾਂ ਕੋਲੋਂ ਸਭ ਕੁਝ ਖੋਹ ਲੈਂਦਾ। ਗੁਰੂ ਨਾਨਕ ਸਾਹਿਬ ਜਦੋਂ ਇਹਦੇ ਕੋਲ ਗਏ, ਇਹਨੂੰ ਉਪਦੇਸ਼ ਦਿੱਤਾ, ਉਹ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰ ਰਹੇ ਨੇ। ਉਪਦੇਸ਼ ਭਾਵੇਂ ਸੱਜਣ ਠੱਗ ਨੂੰ ਹੈ, ਪਰਥਾਏ ਉਹਦੇ ਹੈ, ਪਰ ਸਾਡੇ ਸਾਰਿਆਂ ਲਈ ਸਾਂਝਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਸ਼ੇਵਾ।
ਰਾਗ ਸੂਹੀ ਹੈ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸ਼ਬਦ ਉਚਾਰ ਦੇ ਘਰ ਛੇਵੇਂ 'ਚ ਸ਼ਬਦ ਨੂੰ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹਨ, ਉਹਦਾ ਸਵਰੂਪ ਹੈ ਹੀ ਇੱਕ, ਸੰਗਿਆ ਵਾਚਕ ਇੱਕ। ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਤੇ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਉੱਜਲ ਕਹਿਹਾ ਚਿਲਕਣਾ, ਘੋਟ ਮਕਾਲੜੀ ਮਸ।
ਮਹਾਰਾਜ ਜੀ ਕਹਿੰਦੇ, ਸੱਜਣ ਤੇਰੀ ਦਸ਼ਾ ਉਸ ਕਹਿ ਦੇ ਭਾਂਡੇ ਵਾਂਗੂ ਹੈ। ਸੱਜਣ ਠੱਗ ਨੇ 12 ਤਿਲਕ ਲਾਏ ਸੀ ਆਪਣੇ ਸਰੀਰ ਤੇ, ਬੜਾ ਧਰਮੀ ਲਿਬਾਸ ਬਣਾਇਆ ਹੋਇਆ ਸੀ। ਮਹਾਰਾਜ ਕਹਿੰਦੇ, ਤੂੰ ਕਹਿ ਦੇ ਭਾਂਡੇ ਵਾਂਗੂ ਹੈ, ਜਿਵੇਂ ਕਹਿ ਦੇ ਭਾਂਡੇ ਨੂੰ ਵੇਖਣ ਨੂੰ ਬੜਾ ਚਿਲਕਣਾ ਜਿਹਾ, ਬੜਾ ਸਾਫ਼ ਸੁਥਰਾ ਜਿਹਾ ਦਿਸਦਾ, ਪਰ ਜਦੋਂ ਉਹਨੂੰ ਮਲਿਆ ਜਾਂਦਾ ਨਾ, ਮਾਂਜਿਆ ਜਾਂਦਾ, ਅਤੇ ਉਹਦੇ ਵਿੱਚੋਂ ਕਾਲੇ ਰੰਗ ਦੀ ਸ਼ਾਹੀ ਨਿਕਲਦੀ ਹੈ। ਇੱਦਾਂ ਤੂੰ ਵੀ ਵੇਖਣ ਵਾਸਤੇ ਤਾਂ ਬੜਾ ਧਰਮੀ ਜਿਹਾ ਪ੍ਰਤੀਤ ਹੁੰਦਾ, ਪਰ ਅੰਦਰ ਵਿਕਾਰਾਂ ਤੇ ਠੱਗੀ ਦੀ ਬਿਰਤੀ ਨਾਲ ਕਾਲਖ ਨਾਲ ਭਰਿਆ ਹੋਇਆ।
ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ।
ਕਹਿ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਓ, ਉਹਦੇ 'ਚੋਂ ਕਾਲਖ ਨਿਕਲਦੀ, ਧੋ ਕੇ ਉਹਦੀ ਝੂਠ ਨਹੀਂ ਜਾਂਦੀ। ਸ਼ਾਸਤਰਾਂ ਵਿੱਚ ਕਹਿ ਦੇ ਭਾਂਡੇ ਨੂੰ ਮਿੱਟੀ ਦੇ ਭਾਂਡੇ ਵਾਂਗੂ ਹੀ ਵਰਣਨ ਕੀਤਾ, ਜਿਵੇਂ ਮਿੱਟੀ ਦਾ ਭਾਂਡਾ ਧੋ ਕੇ ਇੱਕ ਵਾਰੀ ਜੂਠਾ ਕਰਨ ਤੋਂ ਬਾਅਦ ਸ਼ੁੱਧ ਨਹੀਂ ਕੀਤਾ ਜਾ ਸਕਦਾ, ਇਸੇ ਤਰ੍ਹਾਂ ਕਹਿ ਦਾ ਭਾਂਡਾ ਵੀ ਸ਼ੁੱਧ ਨਹੀਂ ਹੁੰਦਾ, ਇਹਦੀ ਜੂਠ ਨਹੀਂ ਉੱਤਰੀ। ਭਾਵੇਂ ਉਹਨੂੰ 100 ਵੇਰੀ ਵੀ, ਸੈਂਕੜੇ ਵੇਰੀ ਵੀ ਧੋਈ ਜਾਓ, ਤੇਰੇ ਹਾਲਾਤ ਵੀ ਹੋਏ ਨੇ। ਭਾਵੇਂ ਬਾਹਰੋਂ ਜਿੰਨਾ ਮਰਜ਼ੀ ਤੂੰ ਰੋਜ਼ 12-12 ਤਿਲਕ ਲਾ ਲੈਂਦਾ, ਜਨੇਊ ਵੀ ਪਾ ਲੈਂਦਾ, ਬਾਹਰੋਂ ਧਰਮੀ ਲਿਬਾਸ ਵੀ ਧਾਰਨ ਕਰ ਲੈਂਦਾ, ਬਾਹਰੋਂ ਧੋਣ ਨਾਲ ਤੂੰ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ, ਕਿਉਂਕਿ ਅੰਦਰ ਤੇਰੇ ਠੱਗੀਆਂ ਦੀ ਬਿਰਤੀ ਹੈ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨਾ।
ਸੱਜਣ ਉਹੀ ਨੇ ਜਦੋਂ ਇਸ ਸੰਸਾਰ ਤੋਂ ਚੱਲੀਏ ਤੇ ਨਾਲ ਚੱਲਣ, ਸਾਡੇ ਜਿਹੜੇ ਚੰਗੇ ਕਰਮ ਨੇ ਨਾ, ਉਹ ਸਾਡੇ ਸੱਜਣ ਨੇ। ਜਦੋਂ ਜਾਣਾ ਤੇ ਇਹਨਾਂ ਨੇ ਨਾਲ ਜਾਣਾ, ਸਾਡੇ ਕਰਮਾਂ ਨੇ। ਪਰਮੇਸ਼ਰ ਦਾ ਕੀਤਾ ਹੋਇਆ ਭਜਨ ਸਾਡਾ ਸੱਜਣ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸਾਡੇ ਸੱਜਣ ਨੇ। ਜਦੋਂ ਸਾਰਿਆਂ ਨੇ ਛੱਡ ਜਾਣਾ ਤੇ ਅੱਗੇ ਕੇਵਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸਾਡੇ ਨਾਲ ਨਿਭਣਾ ਹੈ। ਜਿਹੜਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਨਾਲ ਨਿਭੇ, ਉਹ ਸੱਜਣ ਹੈ। ਸੱਜਣ ਉਹੀ ਨੇ ਜਿਹੜੇ ਜਦੋਂ ਚੱਲੀਏ ਸੰਸਾਰ ਤੋਂ ਤੇ ਨਾਲ ਚੱਲਣ।
ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਾਨਾ।
ਕਰਮ ਰਾਜੇ ਦੀ ਕਚਹਿਰੀ 'ਚ ਜਿੱਥੇ ਲੇਖਾ ਮੰਗਿਆ ਜਾਂਦਾ, ਉੱਥੇ ਉਹ ਕਰਮ ਪੁੰਨ ਕਰਮ ਕੋਲ ਖੜੇ ਗਵਾਹੀ ਭਰਨ ਕੇ ਇਹਨੇ ਚੰਗੇ ਕਰਮ ਕੀਤੇ ਹੈ, ਉਹ ਨਾਲ ਖਲੋਤੇ ਦਿਸਣ ਤੇ ਇਹਦਾ ਭਲਾ ਹੋਵੇ। ਇਸ ਕਰਕੇ ਸੱਜਣ ਭਲੇ ਕਰਮ ਕਰ, ਜਿਹੜੇ ਨਾਲ ਨਿਭਣੇ ਨੇ ਠੱਗੀਆਂ ਛੱਡ ਦੇ।
ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ।
ਕੋਠੇ ਕਹਿੰਦੇ ਨੇ ਕੱਚੇ ਕੋਠੇ, ਮੰਡਪ ਕਹਿੰਦੇ ਆ ਪੱਕੇ ਮਕਾਨਾਂ ਨੂੰ, ਮਾੜੀਆਂ ਕਹਿੰਦੇ ਵੀ ਜਿਹੜੇ ਦੋ ਮੰਜ਼ਲੀ ਮਕਾਨ ਬਣੇ ਹੁੰਦੇ। ਕਹਿੰਦੇ ਚਿੱਤ ਵਿਹਾ ਦਾ ਮਤਲਬ ਜਿਨ੍ਹਾਂ 'ਤੇ ਬਹੁਤ ਸਾਰੀਆਂ ਚਿੱਤਰਕਾਰੀਆਂ ਕੀਤੀਆਂ ਹੋਣ, ਕਢਾਈਆਂ ਕੱਢੀਆਂ ਹੋਣ, ਇਹੋ ਜਿਹੇ ਕੋਠੇ ਮੰਡਪ ਮਾੜੀਆਂ ਹੋਣ।
ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸਖਣੀਆਂ।
ਜੇ ਉਹ ਮਕਾਨ, ਉਹ ਕੋਠੇ, ਜੇ ਉਹ ਮੰਡਪ ਅੰਦਰੋਂ ਖਾਲੀ ਨੇ, ਕਿਸੇ ਦੇ ਰਹਿਣ ਦੇ ਕੰਮ ਨਹੀਂ ਆਉਂਦੇ, ਤੇ ਫਿਰ ਉਹ ਢੱਠਿਆਂ ਦੇ ਬਰਾਬਰ ਹੀ ਨੇ। ਮਕਾਨ ਤਾਂ ਉਹੀ ਚੰਗਾ ਜਿਹੜਾ ਕਿਸੇ ਦੇ ਰਹਿਣ ਦੇ ਕੰਮ ਆਵੇ। ਜਿਹੜਾ ਕਿਸੇ ਦੇ ਰਹਿਣ ਦੇ ਕੰਮ ਹੀ ਨਾ ਆਵੇ, ਖਾਲੀ ਪਿਆ, ਉਹ ਤਾਂ ਢੱਠਿਆਂ ਦੇ ਹੀ ਬਰਾਬਰ। ਇਸੇ ਤਰ੍ਹਾਂ ਸੱਜਣ, ਤੇਰੀ ਦਸ਼ਾ ਵੀ ਇਹ ਹੈ। ਵੇਖਣ ਨੂੰ ਤੂੰ ਬਾਹਰੋਂ ਬੜਾ ਸੋਹਣੇ ਕੋਠੇ ਮੰਡਪ ਮਾੜੀਆਂ ਬਣਾ ਕੇ, ਪਰ ਅੰਦਰੋਂ ਸੱਖਣਾ ਹੈ, ਢੱਠਿਆਂ ਦੇ ਤੋਲੀਆਂ, ਕਿਉਂਕਿ ਤੇਰੇ ਅੰਦਰ ਕਿਸੇ ਪ੍ਰਤੀ ਦਇਆ ਤੇ ਭਾਵਨਾ ਨਹੀਂ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨਾ।
ਪਾਤਸ਼ਾਹ ਹੋਰ ਉਦਾਹਰਣ ਦਿੰਦੇ, ਕਹਿੰਦੇ ਤੂੰ ਉਸ ਬਗਲੇ ਵਾਂਗੂ ਹੈ, ਜਿਵੇਂ ਬਗਲੇ ਦੇ ਕੱਪੜੇ ਹੁੰਦੇ। ਕੱਪੜੇ ਦਾ ਮਤਲਬ ਹੁੰਦਾ ਹੈ ਬਗਲੇ ਦੇ ਖੰਭ। ਕਹਿੰਦੇ ਜਿਵੇਂ ਬਗਲਾ ਚਿੱਟਾ, ਉਹਦੇ ਖੰਭ ਕੱਪੜੇ ਵੀ ਉਹਦੇ ਚਿੱਟੇ, ਤੇ ਰਹਿੰਦਾ ਵੀ ਉਹ ਤੀਰਥਾਂ ਦੇ ਕੰਢੇ ਹੈ।
ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆ ਨਾ।
ਉੱਥੇ ਉਹ ਘੁੱਟ ਘੁੱਟ ਕੇ ਜੀਵ ਖਾਂਦਾ, ਡੱਡੀਆਂ ਮੱਛੀਆਂ ਖਾਂਦਾ, ਤੇ ਉਹ ਫਿਰ ਹੰਸ ਤਾਂ ਨਹੀਂ ਕਿਹਾ ਜਾਂਦਾ। ਇੱਥੇ ਦੂਸਰਾ ਬੱਗੇ ਸ਼ਬਦ ਜਿਹੜਾ ਵਰਤਿਆ, ਉਹਦਾ ਮਤਲਬ ਹੈ ਹੰਸ। ਕਹਿੰਦੇ ਉਹਨੂੰ ਹੰਸ ਨਹੀਂ ਕਿਹਾ ਜਾਂਦਾ, ਕਿਉਂਕਿ ਉਹਦੀ ਦਇਆ, ਉਹਦੀ ਬਿਰਤੀ ਕੀ ਹੈ? ਜੀ ਖਾਣ ਦੀ। ਵੇਖਣ ਨੂੰ ਤੂੰ ਭਾਵੇਂ ਧਰਮੀ ਲਿਬਾਸ ਧਾਰਨ ਕਰਕੇ ਬੜਾ ਵਧੀਆ ਹੰਸਾਂ ਵਾਂਗੂ ਨਜ਼ਰ ਆਉਣਾ, ਪਰ ਤੇਰੀਆਂ ਕਰਤੂਤਾਂ ਬਗਲਿਆਂ ਵਾਂਗੂ ਹਨ, ਜੀਵਾਂ ਨੂੰ ਮਾਰਨ ਵਾਲੀਆਂ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ।
ਪਾਤਸ਼ਾਹ ਕਹਿੰਦੇ ਜਿਵੇਂ ਸਿਮਲ ਦਾ ਬੂਟਾ ਹੁੰਦਾ ਹੈ, ਵੇਖਣ ਨੂੰ ਬੜਾ ਫਲਦਾ ਫੁੱਲਦਾ ਹੈ। ਕਹਿੰਦੇ ਸਰੀਰ ਮੈਂ, ਤੇਰਾ ਸਰੀਰ ਉਹਦੇ, ਮੈਂ ਦਾ ਮਤਲਬ ਮਈ, ਉਹਦੇ ਵਰਗਾ ਹੈ ਸਿਮਲ ਦੇ ਰੁੱਖ ਵਾਂਗੂ। ਮੈਂ ਜਨ, ਇਹ ਦੋ ਪਾਠ ਮਹਾਂਪੁਰਖ ਸੰਪਰਦਾਵਾਂ ਚ ਕਰਾਉਂਦੇ, ਇੱਕ ਮੈਂ ਜਨ ਜੋ ਗਿਆਨੀ ਜੀ ਨੇ ਕੀਤਾ, ਮੈਂ ਜਨ ਇਕੱਠਾ ਵੀ ਹੈ, ਮੈਂ ਜਨ ਸੰਪਰਦਾਈ ਪਾਠ ਇਹ ਵੀ ਮਹਾਂਪੁਰਖ ਕਰਾਉਂਦੇ। ਦੋਨਾਂ ਦੇ ਅਰਥਾਂ ਵਿੱਚ ਥੋੜਾ ਜਿਹਾ ਫਰਕ, ਕਿਉਂਕਿ ਲੜੀਵਾਰ ਸਰੂਪ ਨੇ ਸਤਿਗੁਰਾਂ ਦੇ, ਪੂਰਨ ਰੂਪ ਵਿੱਚ ਕੀ ਉਹ ਤਾਂ ਸਹਿਬ ਹੀ ਜਾਣਨ। ਪਦਸ਼ਿਤ ਬੀੜਾਂ ਬਾਅਦ ਵਿੱਚ ਬਣੀਆਂ, ਪਹਿਲੋਂ ਲੜੀਵਾਰ ਹੀ ਸਰੂਪ, ਲੜੀਵਾਰ ਦੀ ਸੰਥਿਆ ਕਰਾਉਂਦੇ, ਤੇ ਲੜੀਵਾਰ ਪਾਠੀ ਜਿਹੜੇ ਸਨ ਉਹ ਜ਼ਿਆਦਾ ਹੁੰਦੇ, ਸੰਥਿਆ ਹੁੰਦੀ ਲੜੀਵਾਰ ਸਰੂਪ ਤੇ ਸੀ। ਤੇ ਜਦੋਂ ਲੜੀਵਾਰ ਸਰੂਪ ਤੇ ਸੰਥਿਆ ਨਾ ਕਰੀਏ, ਤੇ ਫਿਰ ਸੰਪੂਰਨ ਰੂਪ ਦੇ ਵਿੱਚ ਪਾਠੀ ਨਹੀਂ ਬਣਿਆ ਜਾਂਦਾ। ਇੱਕ ਵਾਰੀ ਕਿਸੇ ਪਾਠੀ ਸਿੰਘ ਦਾ ਟੈਸਟ ਸੀ, ਹੁਣ ਟੈਸਟ ਲੜੀਵਾਰ ਸਰੂਪ ਤੇ ਹੀ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਕਾਇਦਾ ਇਹ ਮਤਾ ਪਾਸ ਹੈ ਕਿ ਜਿੰਨੇ ਗੁਰੂ ਸਾਹਿਬਾਂ ਦੇ ਮਹਾਨ ਵੱਡੇ ਦਰਬਾਰ ਨੇ, ਵੱਡੇ ਤਖ਼ਤ ਨੇ, ਜਿਹੜਾ ਮੇਨ ਪ੍ਰਕਾਸ਼ ਹੈ ਗੁਰੂ ਦਰਬਾਰਾਂ 'ਚੋਂ, ਲੜੀਵਾਰ ਸਰੂਪ ਹੋਵੇ। ਹੁਣ ਉਹ ਪਾਠੀ ਸਿੰਘ ਦੇ ਕੋਲ ਜਦੋਂ ਲੜੀਵਾਰ ਪੋਥੀ ਪ੍ਰਕਾਸ਼ ਕੀਤੀ, ਗਿਆਨੀ ਜੀ ਕਹਿਣ ਲੱਗੇ ਵੀ ਭਾਈ ਪੜ੍ਹੋ, ਉਹਨੇ ਜਦੋਂ ਲੜੀਵਾਰ ਪੋਥੀ ਪਹਿਲੀ ਵਾਰ ਵੇਖੀ ਸੀ, ਕਹਿੰਦਾ ਜੀ ਇਹ ਤਾਂ ਸਾਡਾ ਮਹਾਰਾਜ ਹੀ ਨਹੀਂ ਹੈ। ਉਹ ਕਹਿੰਦੇ ਭਾਈ ਇਹ ਮਹਾਰਾਜ ਇਹੀ ਹੈ ਸਾਡਾ। ਫਿਰ ਜਦੋਂ ਪਦਛੇਦ ਪੋਥੀ ਰੱਖੀ, ਕਹਿੰਦਾ ਹਾਂ ਜੀ ਇਹ ਹੈ ਸਾਡਾ ਮਹਾਰਾਜ। ਤੋ ਖਾਲਸਾ ਜੀ ਲੜੀਵਾਰ ਸਰੂਪ ਨੇ, ਹੁਣ ਸਰੂਪ ਮੈਂ ਜਨ ਜਾਂ ਮੈਂ ਜਨ ਪਾਠ, ਇਹ ਤਾਂ ਸਹਿਬ ਜਾਣ। ਦੋ ਪਾਠ ਮਹਾਂਪੁਰਖ ਕਰਾਉਂਦੇ ਕਿ ਮੈਂ ਜਨ ਮੇਰੇ ਵਰਗੇ, ਮੈਂ ਦਾ ਮਤਲਬ ਮੈਂ ਮਈ ਹੋ ਕੇ, ਵੀ ਜਦੋਂ ਉਹ ਜਨ ਜਾਂਦੇ ਹਨ ਤੇ ਉਹ ਭੁੱਲ ਜਾਂਦੇ ਆ, ਪਰ ਲੱਭਦਾ ਕੁਝ ਨਹੀਂ ਸਿਮਲ ਦੇ ਰੁੱਖ ਕੋਲੋਂ। ਮੈਂ ਜਨ ਕਹਿੰਦੇ ਤੋਤੇ ਨੂੰ, ਜਦੋਂ ਸਿਮਲ ਦੇ ਰੁੱਖ ਦੇ ਉੱਤੇ ਤੋਤਾ ਜਾਂਦਾ ਫਲ ਖਾਣ ਵੇਖ ਕੇ, ਪਰ ਉਹ ਫਲ ਬਕ ਬਕੇ ਹੁੰਦੇ, ਉਹਦੇ ਖਾਣ ਦੇ ਕੰਮ ਨਹੀਂ ਆਉਂਦੇ। ਕਹਿੰਦੇ ਇਨ ਬਿਨ ਸੱਜਣ ਤੇਰਾ ਧਰਮੀ ਲਿਬਾਸ ਵੇਖ ਕੇ, ਇਹਨੇ ਮੰਦਰ ਵੀ ਬਣਾਇਆ ਤੇ ਇੱਕ ਪਾਸੇ ਮਸੀਤ ਵੀ ਬਣਾਈ ਵੀ ਮੈਂ ਬੜਾ ਧਰਮੀ ਹਾਂ, ਲੋਕ ਆਉਂਦੇ ਤੇਰੇ ਕੋਲ, ਪਰ ਤੇਰੇ ਕੋਲ ਨਾ ਫਲ ਨਾ ਫੁੱਲ, ਲੱਭਦਾ ਕੁਝ ਨਹੀਂ ਤੇਰੇ ਕੋਲੋਂ, ਉਹ ਤੇਰੀ ਹਾਲਤ ਹੈ।
ਸੇ ਫਲ ਕੰਮ ਨਾ ਆਵਨੀ ਤੇ ਗੁਣ ਮੈਂ ਤਾਂ ਨਹਾਨ।
ਇਹ ਜਿਹੜੇ ਫਲ ਨੇ ਕੰਮ ਨਹੀਂ ਆਉਂਦੇ ਸਿਮਲ ਦੇ, ਕਹਿੰਦੇ ਬਿਲਕੁਲ ਜਿਹੜੇ ਮੇਰੇ ਅੰਦਰ ਇਹ ਗੁਣ ਕਹੇ ਜਾਂਦੇ ਨੇ ਵੇਖਣ ਵਾਲੇ, ਇਹ ਗੁਣ ਕਿਸੇ ਕੰਮ ਦੇ ਨਹੀਂ, ਨਿਕੰਮੇ ਨੇ, ਕਿਉਂਕਿ ਬਾਹਰ ਦੇ ਹੀ ਨੇ ਸਿਰਫ। ਧਰਮੀ ਲਿਬਾਸ ਕੇਵਲ ਬਾਹਰੋਂ ਹੀ ਧਾਰਨ ਕੀਤਾ ਹੋਇਆ।
ਅੰਦੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ।
ਕਹਿੰਦੇ ਅੰਨੇ ਬੰਦੇ ਨੇ ਸਿਰ ਤੇ ਪੰਡ ਚੁੱਕ ਲਈ ਤੇ ਰਸਤਾ ਬੜਾ ਭਿਆਨਕ ਪਹਾੜੀ ਭਿਆਨਕ ਰਸਤਾ ਹੈ।
ਅੱਖੀ ਲੋੜੀ ਨਾਲ ਹਾਂ ਚੜ ਲੰਘਾਂ ਕੇਤ।
ਰਾਹ ਤਾਂ ਇਹੋ ਜਿਹਾ ਵੀ ਅੱਖਾਂ ਨਾਲ ਵੇਖਣ ਵਾਲਿਆਂ ਨੂੰ ਵੀ ਲੰਘਣਾ ਔਖਾ। ਅਸੀਂ ਤਾਂ ਅੰਨੇ ਹਾਂ ਅਗਿਆਨਤਾ ਦੇ ਹਨੇਰੇ ਵਿੱਚ, ਅਸੀਂ ਉਸ ਰਸਤੇ ਤੇ ਕਿਵੇਂ ਜਾਵਾਂਗੇ? ਗਿਆਨ ਰੂਪੀ ਨੇਤਰਾਂ ਦੀ ਲੋੜ ਪਵੇਗੀ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕੇਤ।
ਜਿਹੜੀਆਂ ਚਾਕਰੀਆਂ ਚੰਗਿਆਈਆਂ ਤੇ ਸਿਆਣਪਾਂ ਨੇ ਇਹ ਉਸ ਰਸਤੇ ਤੇ ਕੰਮ ਨਹੀਂ ਆਉਣੀਆਂ ਸੱਜਣ। ਆ ਦੁਨੀਆਂ ਦੀਆਂ ਚਲਾਕੀਆਂ ਚਤਰਾਈਆਂ ਸਿਆਣਪਾਂ ਇਹ ਉੱਥੇ ਕੰਮ ਨਹੀਂ ਆਉਂਦੀਆਂ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਇਹ ਚਤਰਾਈਆਂ ਚਲਾਕੀਆਂ ਉੱਥੇ ਕੰਮ ਨਹੀਂ ਆਉਣੀਆਂ।
ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜੇਤ।
ਸੱਜਣ ਨੇ ਹੱਥ ਜੋੜ ਲਏ, ਮਹਾਰਾਜ ਮੇਰਾ ਭਲਾ ਕਿੱਕੂ ਹੋਵੇ। ਗੁਰਦੇਵ ਕਹਿਣ ਲੱਗੇ, ਸੱਜਣ ਨਾਮ ਦੀ ਸੰਭਾਲਣਾ ਕਰ ਤੇ ਤੂੰ ਬੰਨਿਆ ਹੋਇਆ ਛੁੱਟ ਸਕਦਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੋਣਾ। ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ, ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖੇਮਾ। ਸ਼ਬਦ ਵੀ ਵਿਸਥਾਰ ਵਾਲਾ ਸੀ, ਅੱਖਰੀ ਅਰਥੀ ਸਾਂਝੇ ਕਰ ਸਕੇ ਹਾਂ ਕਿਉਂਕਿ ਗੁਰਦੇਵ ਦੇ ਪਾਵਨ ਇਤਿਹਾਸ ਨੂੰ ਵੀ ਵਰਣਨ ਕਰਨਾ ਸੀ। ਸਮਾਂ ਕੁਝ ਉੱਪਰ ਹੋ ਗਿਆ, ਮੈਂ ਖੇਮਾ ਦਾ ਜਾਚਕ ਹਾਂ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ।
ਚਾਕਰੀਆਂ ਚੰਗਿਆਈਆਂ
ਅਵਰ ਸਿਆਣਪ ਕੇਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।